कारण सतगुर मेरा मोह तिस का परवासा मोह तिस का परवासा बख्श लहे सब सच्चे साहेब सुन नानक की अरदासा मैं तान दीबा आगे अरदास मैं खोर थाऊं नहीं जिस पे करूं बिनंती मेरा दुख सुख तुझकी पास सतगुरु गुरु ग्रंथ साहिब पिता महाराज हजूर दी पावन पवित्र गोद अंदर सुभाषित मान सतसंगी जनो लड़ी बार सतगुरु गुरु गोबिंद सिंह पिता महाराज जी दे 52 बचना दी विचार सतगुरु जी आप कृपा करके तरस करके करवा एहसान तीन दिन आपां खालसे दी उपमा विच विशेष तौर ते गुण गाए अज सतगुरां दे अगले बचन दी विचार प्रारंभ करनी है। सारी संगत कृपालता करो रोज दी तरह गुरु चरणा विच अपना ध्यान जोड़िए ते एक एक बचन नूं पूरी गहराई नाल सतगुरु पिता महाराज जी दे दर ते बैठ के सिखी कमाण वाले बचन सतगुरां दे किरदे तक लै के जान की कोशिश करिए। फतेह बुलाओ आखो जी वाहिगुरु जी का खालसा वाहिगुरु जी की फतेह। अज का सतगुरु जी का हुक्म है कि सिख हर कारज की आरंभता वेले अरदास जरूर करे। हर कारज की आरंभता वेले सिख अरदास जरूर करे। अरदास एक ऐहो जिहा सतगुरु पिता जी ने बख्शिश भरिया बचन साढ़े प्रति किया है जिस की बदौलत दुनिया के असंभव काम जो कर संभव हो सकते हैं। अरदास एक ऐहो जिहा गुरु के प्यारे सतगुरां ने सानू नुकता दे दिता है जिथों तक इस दुनिया की तमाम सोच नहीं पहुँच सकती उथे अरदास का यह बल ते ताकत पहुँचा देती है। पर सवाल एक है कि सतगुरु जी ने कृपा करके ये शब्द उचेचा कह हर कार्य की प्रारंभता वेले अरदास करो। वैसे तो अरदास का हर पल असा ने आसरा लेना है। अमृत वेले उठे हाँ तो अरदास करिए सतगुरु तू केड़ा दयालु कै असी लंबिया तान के सौंगे पर तू साढ़े सवास चला के सानू जिंदगी दित्ती उहदे शुकर दी अरदास। जदों प्यारे नैन प्रैण सानू सही सलामत अपने आउण नज़र ਫਿਰ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਕਰੀਏ ਸ਼ੁਕਰ ਏ, ਇਹ ਨੈਣ ਪ੍ਰੈਣ ਸਾਡੇ ਕਾਇਮ ਏ, ਜੇ ਨਾ ਹੁੰਦੇ ਤਾਂ ਅਸੀਂ ਕਿੱਥੋਂ ਖਰੀਦਦੇ। ਇਹ ਬਹੁਤ ਵੱਡੀਆਂ ਬਖਸ਼ਾਂ ਨੇ। ਜਿਉਂ ਜਿਉਂ ਅਰਦਾਸ ਕਰਾਂਗੇ ਤਿਉਂ ਤਿਉਂ ਸਾਨੂੰ ਰੱਬ ਦੇ ਦਿੱਤੀਆਂ ਦਾਤਾਂ ਦੇ ਦੀਦਾਰ ਸੁਤੇ ਸਦਕਾਉਣੇ ਸ਼ੁਰੂ ਪਾਉਣਗੇ। ਫਿਰ ਦੇਖੋ ਗਰੀਬ ਅਨਵਾਜ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਨੇ ਆਪ ਜੀ ਨੇ ਪ੍ਰਸ਼ਾਦਾ ਛਕਣਾ ਚਾਲ ਵਿੱਚ ਆਇਆ, ਫਿਰ ਅਰਦਾਸ ਕਰੋ ਭਾਈ ਸਤਿਗੁਰੂ ਕਿਤਨੀ ਦੁਨੀਆਂ ਜਿਹੜੀ ਇਸ ਪ੍ਰਸ਼ਾਦੇ ਨੂੰ ਤਰਸ ਰਹੀ ਹੈ, ਪਰ ਮੈਨੂੰ 36 ਪ੍ਰਕਾਰ ਦੇ ਭੋਜਨ ਮਨ ਭਾਉਂਦੇ ਮਿਲਦੇ, ਇਹ ਤੇਰੀ ਕਿਰਪਾ ਹੈ। ਜੇ ਕੋਈ ਰਸਤੇ ਵਿੱਚ ਜਾਂਦਿਆਂ ਕਿਸੇ 2-4 ਵੀਰ ਭਰਾਵਾਂ ਨੇ ਖੱਤ ਖੜਾ ਕੀਤਾ, ਫਤਿਹ ਬੁਲਾਈ, ਸਤਿ ਸ੍ਰੀ ਅਕਾਲ ਕਹੀ, ਕਿਸੇ ਰਾਮ ਕਿਹਾ, ਕੁਛ ਵੀ ਸ਼ਬਦ ਕਿਹਾ ਤੁਹਾਡੇ ਅਦਬ ਅੰਦਰ, ਫਿਰ ਇੱਕ ਵਾਰ ਉਸ ਮਾਲਕ ਦੇ ਚਰਨਾਂ ਵਿੱਚ ਅੰਦਰੋਂ ਅਰਦਾਸ ਨਿਕਲੇ ਪਈ ਕਿ ਨਿਰੰਕਾਰ, ਕਿੰਨੀ ਦੁਨੀਆਂ ਜਿਹੜੀ ਇਸ ਜਗਤ ਦੇ ਅੰਦਰ ਅਦਬ ਮੰਗਦੀ ਏ ਤੇ ਉਹਦਾ ਕੋਈ ਅਦਬ ਨਹੀਂ ਕਰਦਾ। ਇਹ ਤੁਹਾਡੀ ਕਿਰਪਾ ਏ ਵੀ ਤੁਸਾਂ ਨੇ ਸਾਨੂੰ ਕਿਤਨੇ ਲੋਕਾਂ ਤੋਂ ਅਦਬ ਦੇ ਸ਼ਬਦ ਅਖਵਾਏ। ਫਿਰ ਇੱਕ ਵਾਰ ਅੰਦਰੋਂ ਅਰਦਾਸ ਨਿਕਲੇ, ਜਦੋਂ ਪਿਆਰਿਓ ਕੰਮ ਕਾਰ ਕਰੀਏ ਤਾਂ ਸਤਿਗੁਰੂ ਕਹਿੰਦੇ ਅਰਦਾਸ ਕਰਕੇ ਪ੍ਰਾਰੰਭ ਕਰੋ, ਜਦੋਂ ਰਾਤ ਨੂੰ ਘਰ ਪਾਉਣਾ ਤੇ ਘਰ ਵੇਖ ਕੇ ਅਰਦਾਸ ਕਰੋ, ਦਾਤਾ ਇਹ ਤੇਰਾ ਦਿੱਤਾ ਹੋਇਆ ਮਕਾਨ ਜਿਹਦੇ ਵਿੱਚ ਮੈਂ ਆਪਣੀ ਮਰਜ਼ੀ ਨਾਲ ਰਹਿ ਸਕਦਾ ਹਾਂ, ਪਰ ਮੈਂ ਉਹਦੇ 'ਚੋਂ ਬੇਨਤੀ ਇਹ ਕਰਨ ਲੱਗਾ ਸਤਸੰਗਿਓ, ਸਤਿਗੁਰੂ ਜੀ ਦਾ ਹੁਕਮ ਏ ਹਰ ਕਾਰਜ ਦੀ ਪ੍ਰਾਰੰਭਤਾ ਵੇਲੇ ਅਰਦਾਸ ਅਵਸ਼ ਕਰਨੀ ਹੈ। ਕਿਉਂ ਕਰਨੀ ਹੈ ਜਰਾ ਇਸ ਗੱਲ 'ਤੇ ਆਪਣਾ ਧਿਆਨ ਟਿਕਾਈਏ। ਸਭ ਤੋਂ ਪਹਿਲੀ ਗੱਲ ਤਾਂ ਜਦੋਂ ਅਰਦਾਸ ਕਰਾਂਗੇ ਇਸ ਗੱਲ ਦਾ ਅਹਿਸਾਸ ਹੋਏਗਾ ਵੀ ਇਸ ਦੁਨੀਆਂ ਦਾ ਪ੍ਰਬੰਧ ਚਲਾਉਣ ਵਾਲਾ ਮੈਂ ਨਹੀਂ, ਕੋਈ ਹੋਰ ਉਹ ਸ਼ਕਤੀ ਹੈ ਜਿਹੜੀ ਮੈਨੂੰ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਹੁਤ ਵਾਰੀ ਚੇਤਾ ਕਰਾ ਰਹੇ ਨੇ ਇੱਕ ਇੱਕ ਸ਼ਬਦ ਅੰਦਰ ਵੀ ਦੇਖੋ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਤਲਬ ਕੋਈ ਤਮਾਮ ਜੀਵਾਂ ਦਾ ਇੱਕੋ ਹੀ ਦਾਤਾ ਜਿਹੜਾ ਸਾਰਿਆਂ ਦੀ ਸਾਰ ਲੈ ਰਿਹਾ ਏ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਜਿਹੜੇ ਤਮਾਮ ਜੀਵਾਂ ਦੀ ਉਹ ਸਾਰ ਲੈ ਰਿਹਾ ਏ, ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣੀ ਮੂਰਖ ਜਾਤਾ ਰੇ। ਤੋ ਪਹਿਲੀ ਗੱਲ ਕਿਸੇ ਉਸ ਅਗਮ ਅਗੋਚਰ ਵੱਲ ਤੁਹਾਡਾ ਧਿਆਨ ਚਲਾ ਜਾਏਗਾ। ਦੂਸਰੀ ਗੱਲ, ਜਦੋਂ ਉਸ ਨਿਰੰਕਾਰ ਵੱਲ ਧਿਆਨ ਜਾਏਗਾ ਤੇ ਪਿਆਰਿਓ ਆਪਣਾ ਆਪ ਛੋਟਾ ਛੋਟਾ ਦਿਖਾਈ ਦੇਵੇਗਾ, ਤੇ ਜਿਹੜਾ ਵੀ ਕੰਮ ਕਰਾਂਗੇ ਉਸ ਕੰਮ ਦੇ ਅੰਦਰ ਕਦੇ ਉਹ ਕੰਮ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਰਮ ਮੇਰੇ ਸਤਿਗੁਰੂ ਨੂੰ ਨਾ ਚੰਗਾ ਲੱਗਦਾ ਹੋਏ। ਜਿਹੜਾ ਕੰਮ ਅਸੀਂ ਕਰਨ ਲੱਗੇ ਕਾਂ ਉਹਦੇ 'ਚ ਚੇਤਾ ਆਏਗਾ ਇਹ ਕੰਮ ਸਤਿਗੁਰੂ ਨੂੰ ਭਾਉਂਦਾ ਨਹੀਂ, ਇਹਦੇ 'ਤੇ ਗਰੀਬ ਨਿਵਾਜ ਪਿਤਾ ਪ੍ਰਸੰਨ ਨਹੀਂ ਹੋਣਗੇ। ਸਤਸੰਗਿਓ, ਕਿਤਨੀਆਂ ਬੁਰਾਈਆਂ ਤੋਂ ਬਚਾਂਗੇ, ਪਰ ਸਵਾਲ ਇਹ ਵੇ, ਸਤਿਗੁਰੂ ਕਹਿੰਦੇ ਜਦੋਂ ਸਿੱਖ ਅਰਦਾਸ ਕਰਕੇ ਕੰਮ ਪ੍ਰਾਰੰਭ ਕਰੇਗਾ ਉਸ ਨੂੰ ਨਿਰੰਕਾਰ ਅਤੇ ਸਤਿਗੁਰੂ ਸਫਲਤਾ ਜ਼ਰੂਰ ਦਿੰਦੇ ਨੇ। ਮਿਸਾਲ ਦੇ ਤੌਰ 'ਤੇ ਸਤਿਗੁਰਾਂ ਦੇ ਬਚਨ ਪੜ੍ਹਦੇ ਹੋ ਨਾ, ਹਜ਼ੂਰ ਕਹਿੰਦੇ ਕੀਤਾ ਲੋੜੀਏ ਕੰਮ ਸੋ ਕਰ ਪਏ ਆਖੀਏ। ਇਹਦੇ ਆਧਾਰ 'ਤੇ ਇਹ ਅੱਜ ਦਾ ਹੁਕਮ ਏ ਵੀ ਕੋਈ ਕੰਮ ਕਰਨਾ ਲੋੜੋ ਪਹਿਲਾਂ ਨਿਰੰਕਾਰ ਦੇ ਚਰਨਾਂ 'ਚ ਬੇਨਤੀ ਕਰੋ। ਕੀ ਹੋਏਗਾ? ਸਾਹਿਬ ਕਹਿੰਦੇ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਸਾਖੀ ਬਣ ਕੇ ਤੁਹਾਡਾ ਕਾਰਜ ਰਾਸ ਕਰੇਗਾ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ, ਨਾਨਕ ਹਰਗੁਣ ਗਾਏ ਅਲੱਖ ਪ੍ਰਭ ਲਾਖੀਐ। ਸਤਸੰਗੀ ਜਨੋ, ਪਰ ਇਹ ਤਾਂ ਹਰ ਕੋਈ ਇਹ ਚਾਹੁੰਦਾ ਹੈ ਵੀ ਮੈਂ ਅਰਦਾਸ ਕਰਾਂ ਮੇਰਾ ਕਾਰਜ ਰਾਸ ਹੋਵੇ, ਪਰ ਅਰਦਾਸ ਕਰਨੀ ਕਿਵੇਂ ਹੈ ਉਹ ਅੱਜ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਪੁੱਛਣਾ ਹੈ। ਬਹੁਤਾਤ ਵਿੱਚ ਤੁਸੀਂ ਕਈ ਵਾਰ ਉਲਾਮੇ ਤੇ ਗਿਲੇ ਤੇ ਸ਼ਿਕਵੇ ਵੀ ਸੁਣਦੇ ਹੋ, ਬੜੀਆਂ ਅਰਦਾਸਾਂ ਕੀਤੀਆਂ ਨੇ, ਕਾਰਜ ਵਿੱਚ ਸਫਲਤਾ ਨਹੀਂ ਮਿਲ ਰਹੀ ਹੈ, ਕੰਮ ਕਾਰ ਦਿਨੋ ਦਿਨ ਢਿੱਲਾ ਪੈ ਰਿਹਾ ਕੈ, ਮਿਲਿਆ ਹੋਇਆ ਮਾਣ ਗਵਾਚਦਾ ਜਾ ਰਿਹਾ ਕੈ, ਜੋ ਸਾਡੇ ਕੋਲ ਪੂੰਜੀ ਸੀ ਉਹ ਤੁਰੀ ਜਾ ਰਹੀ ਕੈ। ਆਮ ਤੌਰ ਤੇ ਤੁਸੀਂ ਵੇਖੋਗੇ ਬਹੁਤਾਤ ਅੰਦਰ ਸਾਡੀ ਮੰਗ ਹੀ ਕੇਵਲ ਦੁਨੀਆਂ ਦੀ ਤੇ ਦੁਨੀਆਂ ਦੇ ਪਦਾਰਥਾਂ ਦੀ ਹੁੰਦੀ ਹੈ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨੇ ਸਿੱਖਾ, ਜੇ ਤੂੰ ਥੋੜਾ ਜਿਹਾ ਤਕੜਾ ਹੋ ਜਾਵੇ ਇਸ ਦੁਨੀਆਂ ਵੱਲੋਂ, ਹੰਬਲਾ ਜਿਹਾ ਮਾਰ ਕੇ ਆਪਣੇ ਆਪ ਨੂੰ ਹੌਂਸਲੇ ਵਿੱਚ ਲਿਆ ਤੇ ਰੱਬ ਕੋਲੋਂ ਤੂੰ ਕੇਵਲ ਉਹਦਾ ਨਾਮ ਮੰਗ ਲੈ, ਨਾਮ ਮੰਗੇਗਾ ਤੇ ਇਹ ਦੁਨੀਆਂ ਦੀ ਤਮਾਮ ਦੌਲਤ ਆਪਣੇ ਆਪ ਹੀ ਤੇਰੀ ਝੋਲੀ 'ਚ ਪਏਗੀ। ਪਰ ਇਹ ਭਰੋਸਾ ਬਣਦਾ ਨਹੀਂ ਸਤਸੰਗਿਓ। ਲੋਕ ਕਹਿੰਦੇ ਨੇ ਜੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਤੁਸੀਂ ਕਹਿੰਦੇ ਹੋ ਨਾਮ ਮੰਗੋ, ਸਾਨੂੰ ਦੋ ਰੋਟੀਆਂ ਚਾਹੀਦੀਆਂ ਨੇ। ਗੁਰੂ ਕਹਿੰਦਾ ਤੁਸੀਂ ਪਰਮੇਸ਼ਰ ਦੇ ਚਰਨਾਂ ਦੀ ਦੌਲਤ ਮੰਗੋ, ਸਾਨੂੰ ਤਾਂ ਤਨ ਢੱਕਣ ਵਾਸਤੇ ਕੱਪੜਾ ਚਾਹੀਦਾ ਹੈ। ਸਤਿਗੁਰੂ ਜੀ ਆਖਦੇ ਨੇ ਤੁਸੀਂ ਪਰਮੇਸ਼ਰ ਦਾ ਮਿਲਾਪ ਮੰਗੋ, ਪਰ ਸਾਨੂੰ ਤਾਂ ਰਹਿਣ ਲਈ ਮਕਾਨ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਕਹਿਣ ਭਾਈ ਤੁਸੀਂ ਇਹ ਸ੍ਰਿਸ਼ਟੀ ਦੇ ਮਾਲਕ ਬਣ ਜਾਓਗੇ ਜੇਕਰ ਆਪਾ ਗਵਾ ਦਿਓ। ਪਰ ਅਸੀਂ ਕਹਿੰਦੇ ਹਾਂ ਜੇ ਦੁਨੀਆਂ ਦੇ ਚਾਰ ਆਦਮੀ ਸਾਡਾ ਅਦਬ ਨਾ ਕਰਨ ਤੇ ਸਾਡਾ ਗੁਜ਼ਾਰਾ ਨਹੀਂ, ਸਾਡਾ ਮੇਲ ਨਹੀਂ ਬਣਦਾ। ਕਿਉਂ? ਕਿਉਂਕਿ ਸਾਡੀ ਸੋਚ ਛੋਟੀ ਹੈ, ਸਾਡੀ ਮੰਗ ਛੋਟੀ ਹੈ, ਸਾਡੇ ਅੰਦਰ ਕੋਈ ਸ਼ੱਕ ਬੈਠਾ ਹੈ ਵੀ ਸ਼ਾਇਦ ਉਹ ਮੰਗਿਆ ਇਹ ਪਤਾ ਨਹੀਂ ਮਿਲੇ ਕਿ ਨਾ ਮਿਲੇ। ਮੈਂ ਇੱਕ ਵਚਨ ਆਪ ਜੀ ਦੇ ਸਨਮੁਖ ਕਵਾਂ। ਤੁਸੀਂ ਸੁਣਿਆ ਰਾਜਾ ਭੀਮ ਚੰਦ ਦਾ ਨਾਮ, ਜਿਸ ਪਾਪੀ ਨੇ ਗੁਰੂ ਕਲਗੀਧਰ ਪਿਤਾ ਜੀ ਨਾਲ ਸਦਾ ਹੀ ਧਰੋਹ ਕਮਾਇਆ ਹੈ, ਬਹੁਤ ਵਾਰੀ ਇਹਨੇ ਵਿਸਾਘਾਤ ਕੀਤਾ, ਸਤਿਗੁਰੂ ਨੇ ਫਿਰ ਪਿਆਰ ਦੇਣਾ, ਇਹਨੇ ਫਿਰ ਕੋਈ ਨਾ ਕੋਈ ਅੱਗੋਂ ਐਕੋ ਜਿਹਾ ਕੁਕਰਮ ਕਰਨਾ। ਪਰ ਸਤਿਗੁਰੂ ਜੀ ਦੇ ਘਰ ਦਾ ਨਿਰਾਦਰ, ਹਜ਼ੂਰ ਦੇ ਘਰ ਨੂੰ ਛੋਟਾ ਵਿਖਾਉਣਾ। ਅਤੇ ਇੱਕ ਵਾਰ ਇਸਨੇ ਐਕੋ ਜਿਹੀ ਚਲਾਕੀ ਕੀਤੀ, ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੇ ਦਰਬਾਰ ਅੰਦਰ ਐਕੋ ਜਿਹਾ ਖਾਤੀ ਆ ਗਿਆ ਏ, ਜਿਹੜਾ ਅੱਜ ਤੱਕ ਕਿਸੇ ਰਾਜੇ ਦੇ ਦਰਬਾਰ ਵਿੱਚ ਖਾਤੀ ਨਹੀਂ ਤੁਸੀਂ ਵੇਖੋਗੇ। ਇੱਕ ਐਕੋ ਜਿਹਾ ਤੰਬੂ ਸ਼ਮਿਆਨਾ ਵੀ ਆ ਗਿਆ ਏ, ਜਿਹੜਾ ਅੱਜ ਤੱਕ ਕਿਸੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਨਹੀਂ ਪਹੁੰਚਿਆ, ਕਿਤਨਾ ਕੀਮਤੀ। ਫਿਰ ਹੋਰ ਕਮਾਲ, ਇੱਕ ਐਕੋ ਜਿਹਾ ਸ਼ਸਤਰ ਵੀ ਪੰਜ ਕਲਾ ਆ ਗਿਆ ਹੈ, ਉਹ ਜਿਹਾ ਵੀ ਅੱਜ ਤੱਕ ਕਿਧਰੇ ਨਹੀਂ ਵੇਖਿਆ। ਕਲਗੀਧਰ ਪਿਤਾ ਜੀ ਦੇ ਦਰਬਾਰ ਦੇ ਅੰਦਰ ਐਕੋ ਜਿਹਾ ਕੀਮਤੀ ਸਮਾਨ ਆ ਚੁੱਕਾ ਏ, ਜਿਹੜਾ ਕਿਸੇ ਹੋਰ ਦਰਬਾਰ ਵਿੱਚ ਨਾ ਵੇਖਿਆ ਨਾ ਭਾਲਿਆ। ਭੀਮ ਚੰਦ ਦੀ ਇਹ ਸੋਚ ਤਾਂ ਬਹੁਤ ਚੰਗੀ ਹੈ। ਪਿਆਰਿਓ, ਕੌਣ ਮੁਕਾਬਲਾ ਕਰ ਸਕਦਾ ਜੋ ਗੁਰੂ ਨਾਨਕ ਪਿਤਾ ਦੇ ਘਰ ਹੋ ਸਕਦਾ ਏ, ਉਹ ਗੁਰੂ ਦੇ ਬਰਾਬਰ ਕਿਸੇ ਕੋਲ ਹੋਰ ਹੋ ਵੀ ਕਿਵੇਂ ਸਕਦਾ ਏ? ਦੁਨੀਆਂ ਦੇ ਰਾਜੇ ਤਾਂ ਇਸ ਦਰ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਕਰਨ। ਪਰ ਜਦੋਂ ਇਹ ਸਾਰਾ ਕੁਝ ਇਸ ਨੂੰ ਨਜ਼ਰ ਆਇਆ ਤੇ ਇਸ ਨੇ ਬੇਈਮਾਨੀ ਵਾਲਾ ਮਨ ਬਣਾ ਕੇ ਪੰਮਾ ਪ੍ਰੋਤ ਨੂੰ ਘੱਲਿਆ, ਸਤਿਗੁਰੂ ਜੀ ਕੋਲ ਚਲਾ ਜਾ ਕੇ ਬੇਨਤੀ ਕਰ, ਗਰੀਬ ਨਵਾਜ ਮੇਰੇ ਪੁੱਤ ਦੀ ਕੁੜਮਾਈ ਹੈ। ਤੇ ਜਿਵੇਂ ਦੁਨੀਆਂ ਦਾ ਸੁਭਾਅ ਏ, ਕੁੜਮਾਈ ਹੋਵੇ, ਵਿਆਹ ਹੋਵੇ ਤਾਂ ਇਹ ਆਪਣੇ ਘਰ ਅੰਦਰ ਵੱਧ ਤੋਂ ਵੱਧ ਹੰਕਾਰ ਦਾ ਇਹ ਵਿਖਾਵਾ ਕਰਦੇ ਨੇ। ਜਿੰਨਾ ਵੀ ਇਹ ਕਰ ਸਕਣ ਓਨੀ ਕੋਸ਼ਿਸ਼ ਕਰਦੇ ਨੇ ਵੀ ਕੁੜਮਾਈ ਕੋਏ, ਵਿਆਹ ਢੰਗ ਕੋਏ, ਆਪਣੇ ਹੰਕਾਰ ਦਾ ਖਿਲਾਰਾ ਪਾ ਕੇ ਦੁਨੀਆਂ ਨੂੰ ਵਿਖਾਇਆ ਜਾਵੇ, ਮੈਂ ਇੰਨਾ ਕੁਝ ਧੀ ਨੂੰ ਦੇ ਸਕਦਾ ਹਾਂ ਜਾਂ ਮੈਂ ਇੰਨਾ ਕੁਝ ਆਪਣੇ ਪੁੱਤ ਦੀ ਖੁਸ਼ੀ ਤੋਂ ਕੁਰਬਾਨ ਕਰ ਸਕਦਾ ਪੈਸਾ। ਤੇ ਭੀਮ ਚੰਦ ਦੀ ਵੀ ਇਹ ਇੱਛਾ ਬਣੀ ਤੇ ਕਹਿਣ ਲੱਗਾ, ਸਤਿਗੁਰੂ ਨੂੰ ਕਹਿਣਾ ਇਹ ਚੀਜ਼ਾਂ ਉਧਾਰੀਆਂ ਦੇ ਦਿਓ, ਕੁੜਮਾਈ ਤੇ ਲੋਕਾਂ ਆਉਣਾ ਏ ਤੇ ਆਉਣਗੇ, ਉਹਨਾਂ ਨੂੰ ਵਿਖਾਲਾ ਪਾ ਕੇ ਮੁੜ ਕੇ ਤੁਹਾਡੀਆਂ ਤਮਾਮ ਚੀਜ਼ਾਂ ਅਸੀਂ ਮੋੜ ਦੇਵਾਂਗੇ। ਇਹ ਭੋਲਾ ਨਹੀਂ ਜਾਣਦਾ ਕਿ ਸਤਿਗੁਰੂ ਜੀ ਦਾ ਘਰ ਕੇਵਲ ਦੇਣਾ ਜਾਣਦਾ ਏ, ਵਾਪਸ ਨਹੀਂ ਕੁਝ ਵੀ ਸਾਡੇ ਤੋਂ ਮੋੜ ਕੇ ਲੈਂਦਾ। ਅਸੀਂ ਕੀ ਦੇਣ ਜੋਗੇ ਹਾਂ ਸਤਿਗੁਰੂ ਜੀ ਨੂੰ ਮੋੜ ਕੇ? ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਘਰੋਂ ਅਸੀਂ ਲੈਂਦੇ ਹਾਂ। ਸਤਿਗੁਰੂ ਪਿਤਾ ਜੀ ਤਾਂ ਕਹਿੰਦੇ ਜੇ ਮੋੜ ਸਕਦੇ ਹੋ ਤੇ ਕੇਵਲ ਆਪਣੀ ਕੌਮੇ ਤੇ ਅਹੰਕਾਰ ਨੂੰ ਇਸ ਦਰ ਤੇ ਮੋੜ ਜਾਓ, ਖਾਲੀ ਹੋ ਜਾਓ ਅਹੰਕਾਰ ਵੱਲੋਂ, ਸਾਰਾ ਕੁਝ ਹੀ ਤੁਹਾਡੀ ਝੋਲੀ ਵਿੱਚ ਪਾ ਦਿਆਂਗੇ, ਜੇ ਤੁਸੀਂ ਅਰਦਾਸ ਕਰੋ ਪਰ ਉਸ ਅਰਦਾਸ ਦੇ ਅੰਦਰ ਮਨ ਨੀਵਾਂ ਚਾਹੀਦਾ ਹੈ। ਮਨ ਨੀਵਾਂ ਅਤੇ ਮਤ ਉੱਚੀ ਹੋਵੇ, ਭਾਵੇਂ ਅਸੀਂ ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ, ਸਤਿਗੁਰੂ ਕਿਰਪਾ ਕਰ ਸਿੱਖਾਂ ਦਾ ਮਨ ਨੀਵਾਂ ਕਰੀ, ਮਤ ਉੱਚੀ ਕਰੀ, ਪਰ ਅਸਲੀਅਤ ਇਹ ਦੇ ਪਿਆਰਿਓ, ਅਸੀਂ ਮਤ ਹਮੇਸ਼ਾ ਨੀਵੀਂ ਕਰਕੇ ਮਨ ਉੱਚਾ ਕਰਨ ਵਾਸਤੇ ਹਮੇਸ਼ਾ ਚਾਹਵਾਨ। ਸਾਡੇ ਅੰਦਰ ਦੀ ਹਾਲਤ ਇਹ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਦੇ ਪੰਮਾ ਮੰਗਣ ਆਇਆ ਨਾ ਸਤਿਗੁਰੂ ਜੀ ਦੇ ਕੋਲੋਂ, ਹਜ਼ੂਰ ਅੰਤਰ ਜਾਪੀ ਜਾਣਦੇ ਕਹਿਣ ਭਈ ਇਹ ਬੇਈਮਾਨੀ ਕਰ ਰਿਹਾ ਹੈ, ਇਸ ਨੇ ਇਤਨੀਆਂ ਚੀਜ਼ਾਂ ਮੰਗੀਆਂ ਨੇ ਅਤੇ ਇਹ ਦਗਾ ਕਰਕੇ ਲੈ ਕੇ ਜਾ ਰਿਹਾ। ਗਰੀਬ ਬਨਵਾਜ ਪਿਤਾ ਨੇ ਉਦੋਂ ਬਚਨ ਕਿਹਾ ਸੀ, ਪੰਮਿਆ ਭੀਮ ਚੰਦ ਨੇ ਸਤਿਗੁਰੂ ਦੇ ਘਰੋਂ ਕੁਝ ਮੰਗਣ ਵੀ ਘੱਲਿਆ ਪਰ ਉਹਨੂੰ ਮੰਗਣ ਦੀ ਜਾਚ ਨਾ ਆਈ। ਅਸੀਂ ਸੋਚਦੇ ਹਾਂ ਅਸੀਂ ਕੇਵਲ ਧਨ ਦੌਲਤ ਅਤੇ ਕਾਰੋਬਾਰ ਦੀ ਸਫਲਤਾ ਮੰਗ ਕੇ ਬਹੁਤ ਵੱਡੀ ਮੰਗ ਲਈ ਹੈ। ਸਤਿਗੁਰੂ ਕਹਿੰਦੇ ਤੈਨੂੰ ਮੰਗਣ ਤੋਂ ਰੋਕ ਨਹੀਂ ਰਿਹਾ, ਪਰ ਜੇ ਕਿਧਰੇ ਤੂੰ ਸਤਿਗੁਰੂ ਕੋਲੋਂ ਗੁਰੂ ਮੰਗ ਲਵੇ ਤੇ ਇਹ ਸਾਰਾ ਕੁਝ ਸੁੱਤੇ ਸੇ ਤੇਰਾ ਰਾਸ ਹੋਏਗਾ। ਉਤਨੀ ਵੱਡੀ ਛਾਲ ਸਾਡਾ ਅੰਦਰ ਮਾਰ ਨਹੀਂ ਸਕਦਾ। ਕਲਗੀਆਂ ਵਾਲੇ ਕਹਿਣ ਲੱਗੇ, ਪੰਮਿਆ ਕਿਹੜਾ ਉਸ ਭੀਮ ਚੰਦ ਨੇ ਮੰਗਣ ਵੀ ਘੱਲਿਆ, ਕਿੰਨੀਆਂ ਚੀਜ਼ਾਂ ਦੀ ਉਸਨੇ ਲਿਸਟ ਬਣਾ ਦਿੱਤੀ, ਭਾਈ ਪ੍ਰਸਾਦੀ ਖਾਚੀ ਵੀ ਘੱਲਿਆ। ਜੇ ਇਹਦੇ ਨਾਲ ਨਾਲ ਤੁਸੀਂ ਉਹ ਤੰਬੂ ਕਨਾਤ ਜਿਹੜੀ ਲੱਖਾਂ ਰੁਪਏ ਦੀ ਉਹ ਵੀ ਭੇਜਿਆ ਜੇ, ਪੰਜ ਕਲਾ ਸ਼ਸਤਰ ਵੀ ਭੇਜਿਆ ਜੇ, ਹੋਰ ਕੀਮਤੀ ਘੋੜੇ ਤੇ ਕਿਤਨਾ ਕੁਝ ਮੰਗਾ ਘੱਲਿਆ ਏ। ਜੇ ਉਹਨੂੰ ਅਕਲ ਹੁੰਦੀ, ਉਹਦੇ ਅੰਦਰ ਕੋਈ ਗਿਆਨ ਹੁੰਦਾ, ਉਹ ਕੇਵਲ ਸਤਿਗੁਰੂ ਕੋਲੋਂ ਗੁਰੂ ਨੂੰ ਮੰਗ ਲੈਂਦਾ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਚਲੇ ਜਾਂਦੇ ਉੱਥੇ ਇਹ ਸਾਰਾ ਕੁਝ ਤਾਂ ਸੁਧੇ ਸਿੱਧ ਆਪਣੇ ਆਪ ਹੀ ਆ ਜਾਣਾ ਸੀ। ਪਰ ਹੁਣ ਉਹਨੇ ਮੰਗਿਆ ਹੈ ਤੇ ਮੰਗਿਆ ਵੀ ਅੰਦਰ ਉਸਨੇ ਧੋਖਾ ਰੱਖ ਕੇ, ਇਸ ਕਰਕੇ ਕੋਈ ਚੀਜ਼ ਤੈਨੂੰ ਇੱਥੋਂ ਨਹੀਂ ਮਿਲੇਗੀ। ਹੁਣ ਸੋਚੋ ਜਰਾ, ਗੱਲ ਕੇਵਲ ਉਸ ਪੰਮੇ ਜਾਂ ਭੀਮ ਚੰਦ ਦੀ ਨਹੀਂ, ਗੱਲ ਤਾਂ ਸਾਡੇ ਮਨ ਦੀ ਹੋ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਬਚਨ ਨੇ, ਸਾਹਿਬ ਕਹਿੰਦੇ ਨੇ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇਰੇ ਅੰਦਰ ਦੀ ਕੋਈ ਵੇਦਨਾ ਹੋਏ, ਹਰ ਦੁੱਖ ਵੇਲੇ ਵੀ ਅਰਦਾਸ ਗੁਰੂ ਕੋਲ ਕਰੋ ਤੇ ਸੁੱਖ ਵੇਲੇ ਵੀ ਅਰਦਾਸ ਕਰੋ। ਸੁੱਖ ਵੇਲੇ ਕਰਾਂਗੇ ਗੁਰੂ ਹੰਕਾਰ ਤੋਂ ਬਚਾਏਗਾ, ਦੁੱਖ ਵੇਲੇ ਕਰਾਂਗੇ ਸਤਿਗੁਰੂ ਦੁੱਖ ਵਿੱਚ ਧੀਰਜ ਤੇ ਭਾਣੇ ਵਿੱਚ ਲਿਆਏਗਾ। ਪਰ ਸਾਹਿਬ ਕਹਿੰਦੇ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਅਰਦਾਸ ਕਰਨ ਲੱਗਿਆਂ ਜੋ ਤੂੰ ਖਿਆਲ ਕਰਨਾ ਏ, ਉਹ ਤੈਨੂੰ ਬਾਹਰੋਂ ਨਹੀਂ ਕਿਸੇ ਨੇ ਗਿਆਨ ਦੇਣਾ, ਤੇਰੇ ਵਾਸਤੇ ਕਿਸੇ ਦੂਸਰੇ ਨੇ ਉਹ ਮਾਹੌਲ ਨਹੀਂ ਬਣਾਉਣਾ, ਉਹ ਤੈਨੂੰ ਹਰ ਸਿੱਖ ਨੂੰ ਆਪ ਨੂੰ ਬਣਾਉਣਾ ਪਵੇਗਾ। ਉਹ ਕਿਹੜਾ ਏ? ਹਜ਼ੂਰ ਕਹਿੰਦੇ, ਛੋਟ ਸਿਆਣਪ ਸਗਲ ਮਨ ਤਨ ਅਰਪ ਧਾਰ। ਤਮਾਮ ਸਿਆਣਪਾਂ ਛੱਡ ਦੇ ਬਿਲਕੁਲ ਆਪਣੇ ਅੰਦਰੋਂ, ਅਣਜਾਣ ਬਣ ਜਾ, ਤੈਨੂੰ ਉਹਦਾ ਹੀ ਕੱਖ ਨਹੀਂ ਹੈ। ਮਨ ਵੀ ਦੇ ਦੇ ਸਤਿਗੁਰੂ ਜੀ ਨੂੰ, ਤਨ ਵੀ ਦੇ ਦੇ ਸਤਿਗੁਰੂ ਜੀ ਨੂੰ। ਉਸ ਰਾਜੇ ਭੀਮ ਚੰਦ ਨੇ ਮੰਗਿਆ ਪਰ ਸਿਆਣਪ ਨਾਲ ਤੇ ਕੁਝ ਵੀ ਨਾ ਮਿਲਿਆ। ਸਤਸੰਗੀ ਜਨੋ, ਪਰ ਸਤਿਗੁਰੂ ਜੀ ਆਖਦੇ ਅਰਦਾਸ ਕਰੋ, ਆਪਣੀ ਸਿਆਣਪ ਨੂੰ ਛੱਡ ਦਿਓ, ਭਾਵ ਸਿਆਣਪ ਦਾ ਆਪਣਾ ਅਹੰਕਾਰ ਹੋਮੇ। ਇਹ ਜਦੋਂ ਅਸੀਂ ਆਪਣੀ ਸਿਆਣਪ ਨਾਲ ਮੰਗਾਂਗੇ ਨਾ, ਮਨ ਤਨ ਅਰਪ ਨਹੀਂ ਕਰਾਂਗੇ, ਅਸੀਂ ਬਹੁਤ ਕੁਝ ਮੰਗ ਕੇ ਵੀ ਬਿਲਕੁਲ ਥੋੜ੍ਹਾ ਮੰਗਾਂਗੇ। ਤੁਸੀਂ ਜਾਣਦੇ ਹੋ, ਦੋ ਮਹਾਂਪੁਰਖਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਏ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤੱਤਾ ਸੱਤਾ ਡੂਮ ਆਖੇ ਪਵਿੱਤਰ ਬਾਣੀ ਦਰਜ ਏ। ਪਰ ਉਸ ਤੋਂ ਪਹਿਲਾਂ ਖਜੂਰ ਦੇ ਇਹ ਦਰ ਤੇ ਕੀਰਤਨ ਕਰਦੇ ਨੇ। ਕੀਰਤਨ ਵਿੱਚ ਇੰਨੀ ਬਰਕਤ ਦੇ ਪਿਆਰਿਓ, ਪਸ਼ੂ ਪੰਛੀਆਂ ਦੇ ਅੰਦਰ ਵੀ ਸੁੰਨ ਹੋ ਜਾਂਦੇ ਨੇ। ਹਵਾ ਨੂੰ ਇਸ ਦੁਨੀਆਂ 'ਚ ਚੱਲਣਾ ਇੱਕ ਤਰ੍ਹਾਂ ਦਾ ਭੁੱਲ ਜਾਂਦਾ, ਸ਼ਾਂਤ ਹੋ ਜਾਂਦੀ ਹੈ। ਇਹ ਪਿਆਰਿਓ ਕਾਦਰ ਦੀ ਕੁਦਰਤ ਏ, ਜਿੱਥੇ ਕਾਦਰ ਖੁਦ ਬੋਲੇਗਾ ਨਾ, ਪ੍ਰਕਿਰਤੀ ਸੁਭਾਅ ਉੱਥੋਂ ਆਪਣਾ ਬਦਲ ਕੇ ਅੱਗੇ ਤੁਰੇਗੀ। ਜਾਣਦੇ ਹੋ, ਪੌਂਟਾ ਸਾਹਿਬ ਦੀ ਧਰਤੀ ਤੇ ਜਿੱਥੇ ਸਤਿਗੁਰੂ ਨੇ ਤੂੰ ਦਾ ਜਾਪ ਕਰਵਾਇਆ, ਜਮਨਾ ਦੇ ਪਾਣੀ ਨੇ ਵੀ ਆਪਣੀ ਆਵਾਜ਼ ਨੂੰ ਸ਼ਾਂਤ ਕੀਤਾ ਹੈ। ਇਸ ਤਰ੍ਹਾਂ ਦੇ ਮੌਕੇ ਅੱਜ ਵੀ ਬਣਦੇ, ਜਦੋਂ ਕੋਈ ਪਿਆਰਾ ਰੱਬ ਦੇ ਚਰਨਾਂ ਨਾਲ ਅੰਦਰੋਂ ਜੁੜ ਕੇ ਕੁਝ ਗਾਵੇ, ਪਿਆਰਿਓ ਉਹਦੀ ਯਾਦ ਵਿੱਚ ਜੁੜਿਆ ਹੋਵੇ। ਸਤਿਗੁਰੂ ਜੀ ਦੀ ਬੇਨਤੀ, ਸਤਿਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਇਹਨਾਂ ਦੋਨਾਂ ਨੇ ਸੱਤਾ ਬਲਵੰਡ ਨੇ ਬੇਨਤੀ ਕੀਤੀ, ਗਰੀਬ ਨੂੰ ਆਜ ਬੱਚੀ ਦਾ ਆਨੰਦ ਕਾਰਜ, ਤੁਹਾਡੇ ਦਰ 'ਤੇ ਕੀਰਤਨ ਕਰਦੇ ਹਾਂ, ਤੁਹਾਡੇ ਕੋਲ ਇੱਕ ਮੰਗ ਮੰਗਣੀ ਹੈ। ਪਰ ਜਦੋਂ ਇਹ ਮੰਗ ਮੰਗਣੀ ਸੀ ਤਾਂ ਕਿਸੇ ਸਿਆਣੇ ਦੀ ਸਲਾਹ ਲੈ ਲਈ, ਜਿਹਨੂੰ ਦੁਨੀਆ ਸਿਆਣਾ ਕਹਿੰਦੀ ਗੁਰੂ ਉਹਨੂੰ ਕਮਲਾ ਕਹਿੰਦਾ, ਜਿਹਨੂੰ ਦੁਨੀਆ ਕਮਲਾ ਕਹਿੰਦੀ ਗੁਰੂ ਉਹਨੂੰ ਸਿਆਣਾ ਆਖਦਾ ਏ। ਦੋਨਾਂ ਦਾ ਨਾਪ ਤੋਲ ਜੋ ਵੱਖਰਾ ਹੋਇਆ, ਹਰ ਚੀਜ਼ ਨੂੰ ਤੋਲਣ ਨਾਪਣ ਦਾ। ਸਤਿਗੁਰੂ ਜੀ ਨੂੰ ਪੁੱਛੋ ਸਿਆਣਾ ਕੌਣ ਏ, ਸਹਿਬ ਕਹਿੰਦੇ ਸੋਹੀ ਸਿਆਣਾ ਸੋ ਪਤਵੰਤਾ, ਹੁਕਮ ਲਗੈ ਜਿਸ ਮੀਠਾ ਜੀਓ। ਜਿਹਨੂੰ ਰੱਬ ਦਾ ਹੁਕਮ ਮਿੱਠਾ ਲੱਗੇ ਉਹ ਸਿਆਣਾ ਜੇ, ਤੇ ਦੁਨੀਆ ਕਹਿੰਦੀ ਸਿਆਣਾ ਉਹ ਜਿਹੜਾ ਹੁਕਮ ਚਲਾਉਣਾ ਜਾਣਦਾ ਹੋਵੇ, ਜਿਹਨੂੰ ਹੁਕਮ ਮੰਨਣ ਦੀ ਕੱਖ ਵੀ ਜਾਚ ਨਾ ਹੋਏ, ਕਿਵੇਂ ਆਪਸ ਵਿੱਚ ਤਾਲਮੇਲ ਬਣੇਗਾ। ਸਹਿਬ ਕਹਿੰਦੇ ਗੁਰੂ ਦੀ ਨਿਗਾਹ ਵਿੱਚ ਉਹ ਸਿਆਣਾ ਜਿਹਨੇ ਆਪਾ ਮਾਰ ਮੁਕਾਇਆ, ਦੁਨੀਆ ਕਹਿੰਦੀ ਜਿਹਨੇ ਆਪਣਾ ਬਣਾ ਲਿਆ ਆਪਣਾ ਆਪਾ, ਉਹ ਸਿਆਣਾ, ਤਾਲਮੇਲ ਨਹੀਂ ਬਹਿੰਦਾ। ਸੱਤਾ ਬਲਵੰਡ ਜੀ ਬਾਬਾ ਪਿਰਚੀ ਚੰਦ ਵਰਗੇ ਤੇ ਕੁਝ ਉਹਨਾਂ ਸਿਆਣਿਆਂ ਨੂੰ ਪੁੱਛ ਬੈਠੇ ਨੇ ਵੀ ਕੁਝ ਮੰਗਣਾ ਏ ਤੇ ਪੁੱਛ ਕੇ ਮੰਗਾਂਗੇ, ਤੇ ਉਹਨਾਂ ਨੇ ਕਿਹਾ ਇੰਝ ਕਰਿਆ ਜੇ, ਸਤਿਗੁਰੂ ਜੀ ਕੋਲੋਂ ਇੱਕ ਦਿਨ ਦੀ ਸਾਰ ਦੀ ਗੋਲਕ ਦੀ ਮਾਇਆ ਮੰਗ ਲਓ, ਮੰਗਣਾ ਏ ਦਾਤੇ ਕੋਲੋਂ। ਹੁਣ ਦੇਖੋ ਜਦੋਂ ਉਹ ਮੰਗਣ ਗਏ, ਪਹਿਲਾਂ ਤੇ ਇਹ ਸ਼ੱਕ ਹੋ ਗਿਆ ਵੀ ਗੁਰੂ ਅੰਤਰ ਜਾਮੀ ਨੇ ਉਹਨੂੰ ਇਹ ਗੱਲ ਸਾਡੀ ਸੁਣੀ ਨਹੀਂ ਕਹਿ, ਜਦੋਂ ਕਿ ਵਿਦਵਾਨਾਂ ਨੇ ਬੜੇ ਪਿਆਰੇ ਚਾਰ ਸ਼ਬਦ ਵਰਤੇ ਜੇ, ਕਹਿੰਦੇ ਅਰਦਾਸ ਦਾ ਐੜਾ ਸ਼ਬਦ ਇਹ ਕਹਿ ਰਿਹਾ ਏ, ਜਿਹਦੇ ਕੋਲ ਮੰਗ ਰਹੇ ਹੋ ਉਹ ਅੰਤਰ ਜਾਮੀ ਤੁਹਾਡੇ ਦਿਲਾਂ ਦੀ ਇਹ ਜਾਣਦਾ ਏ, ਉਹਦੇ ਕੋਲੋਂ ਕੁਝ ਤੁਸੀਂ ਬਲ ਫਰੇਬ ਕਰਕੇ ਲੁਕੋ ਨਹੀਂ ਸਕਦੇ, ਉਹ ਅੰਤਰ ਜਾਮੀ ਕਹਿ। ਦੂਸਰੀ ਗੱਲ, ਅਰਦਾਸ ਦੇ ਅੰਦਰ ਰਾਰਾ ਉਹ ਤੁਹਾਡਾ ਰਖਵਾਲਾ ਬਣੇਗਾ, ਗੱਦੇ ਤੋਂ ਭਾਵ ਉਹ ਦਾਤਾ ਏ, ਉਹ ਹਮੇਸ਼ਾ ਦੇਣਾ ਜਾਣਦਾ ਏ, ਉਹਨੇ ਤੁਹਾਡੇ ਕੋਲੋਂ ਕੋਈ ਈਨ ਨਹੀਂ ਮਨਵਾਣੀ, ਉਹ ਦਾਤਾ ਉਹਨੇ ਦੇਣਾ ਹੀ ਦੇਣਾ ਕਹਿ। ਤੇ ਸੱਸੇ ਤੋਂ ਭਾਵੇ ਉਹ ਸਹਾਈ ਹੁੰਦਾ ਕਹਿ, ਪਰ ਉਹਦੀ ਸਹਾਇਤਾ ਲੈਣ ਲਈ ਮਨ ਨੀਵਾਂ ਕਰਨਾ ਪਵੇਗਾ। ਬਾਬਾ ਸੱਤਾ ਬਲਵੰਡ ਜੀ ਜਦੋਂ ਸਤਿਗੁਰੂ ਜੀ ਕੋਲ ਗਏ, ਹਜ਼ੂਰ ਆਪ ਜੀ ਦੇ ਚਰਨਾਂ 'ਚੋਂ ਕੁਛ ਮੰਗਣਾ ਏ, ਸਹਿਬ ਕਹਿੰਦੇ ਮੰਗੋ, ਕੀ ਚਾਹੀਦਾ? ਗਰੀਬ ਨਵਾਜ ਪਿਤਾ ਬੱਚੀ ਦੀ ਸ਼ਾਦੀ ਕਹਿ, ਜੇ ਤਾਂ ਕਹਿੰਦੇ ਸ਼ਾਦੀ ਇਹ ਆਪ ਜੀ ਨੇ ਕਰਨੀ ਤੇ ਤਮਾਮ ਕਾਰਜ ਰਾਸ ਹੋ ਜਾਂਦੇ। ਪਰ ਕਹਿਣ ਲੱਗੇ ਸਤਿਗੁਰੂ ਜੀਓ, ਦੌਲਤ ਚਾਹੀਦੀ ਕਹਿ, ਪਰ ਇੱਕ ਦਿਨ ਦੀ ਪੂਰੀ ਸੰਗਤ ਦੀ ਮਾਤਾ ਗੋਲਕ ਚਾਹੀਦੀ ਕਹਿ। ਅੰਤਰਜਾਮੀ ਗੁਰੂ ਦੇ ਪਿਤਾ ਜੀ ਵੇਖ ਰਹੇ ਨੇ, ਸਿਆਣਪ ਛੱਡ ਕੇ ਨਹੀਂ ਮੰਗ ਰਹੇ, ਸਿਆਣਪ ਨੂੰ ਰੱਖ ਕੇ ਮੰਗ ਰਹੇ ਨੇ। ਸਿਆਣਪ ਨੇ ਕਿੰਨਾ ਡੋਬਿਆ ਗੁਰੂ ਕੇ ਪਿਆਰਿਓ, ਇਤਿਹਾਸ ਦੇ ਪੰਨੇ ਪੜ੍ਹ ਕੇ ਹੁਣ ਪੁਰਾਣੀ ਕਹਾਣੀ ਨਾ ਬਣਾਓ, ਆਪਣੇ ਰੋਜ਼ ਰੋਜ਼ ਆਪਣੇ ਮਨ ਨੂੰ ਪੜ੍ਹਿਆ ਕਰੀਏ। ਮਨਾ ਤੂੰ ਕਿਧਰੇ ਗੁਰੂ ਕੋਲ ਮੰਗਣ ਲੱਗਾ ਵੀ ਅੰਦਰੋਂ ਕੋਈ ਆਪਣੀ ਦਲੀਲ ਤਾਂ ਨਹੀਂ ਦੇ ਰਿਹਾ? ਦਾਤਾ ਲੈਣਾ ਵੀ ਇਹ ਤੇਰੇ ਕੋਲੋਂ ਤੇ ਲੈਣਾ ਵੀ ਆਪਣੇ ਵੱਲੋਂ ਦਲੀਲ ਦੇ ਕੇ। ਜਿੰਨਾ ਚਿਰ ਅੰਦਰ ਦਲੀਲ ਏ ਓਨਾ ਚਿਰ ਅਰਦਾਸ ਜਨਮ ਨਹੀਂ ਲਵੇਗੀ, ਤੇ ਜਿੱਥੇ ਅਰਦਾਸ ਹੋਏਗੀ ਉੱਥੇ ਦਲੀਲ ਨਾਮ ਦੀ ਕੋਈ ਚੀਜ਼ ਨਹੀਂ ਹੋਏਗੀ। ਦਲੀਲ ਤਾਂ ਦੇਣੀ ਬੁੱਧ ਨੇ, ਤੇ ਪਿਆਰਿਓ ਜਦੋਂ ਬੁੱਧ ਦੀ ਵਰਤੋਂ ਨਹੀਂ ਕਰਨੀ, ਸਤਿਗੁਰੂ ਜੀ ਕਹਿੰਦੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰ, ਤੇ ਪਿਆਰਿਓ ਆਪਸ ਵਿੱਚ ਤਾਲਮੇਲ ਨਹੀਂ ਬਣੇਗਾ। ਸਤਿਗੁਰੂ ਜਾਣਦੇ ਨੇ, ਤੇ ਪਿਆਰਿਓ ਹਜ਼ੂਰ ਨੇ ਉਸ ਦਿਨ ਆਪਣੀ ਐਕੋ ਜੀ ਮਾਇਆ ਵਰਤਾਈ, ਸੰਗਤ ਬਹੁਤ ਆ ਰਹੀ ਏ ਪਰ ਅੱਜ ਗੋਲਕ ਵਿੱਚ ਮਾਇਆ ਕੋਈ ਨਹੀਂ ਪਾ ਰਿਹਾ, ਐਵੇਂ ਤੁੱਛ ਜੀ ਪਈ ਕਹਿ। ਹੁਣ ਇਹ ਪਤਾ ਲੱਗਾ ਵੀ ਸ੍ਰਿਸ਼ਟੀ ਦਾ ਮਾਲਕ ਕੌਣ ਏ, ਸਮਰੱਥ ਗੁਰੂ, ਉਹਦੇ ਹੁਕਮ ਵਿੱਚ ਹੀ ਮਾਇਆ ਆਉਂਦੀ ਹੈ, ਉਹਦੇ ਹੁਕਮ ਵਿੱਚ ਹੀ ਇਹ ਮਾਇਆ ਚਲੀ ਜਾਂਦੀ ਏ। ਇਹ ਪਿਆਰਿਓ ਪਿੱਛੇ ਜੇ ਮਹਾਂਪੁਰਸ਼ਨ ਬਾਬਾ ਜੀਤ ਸਿੰਘ ਜੀ ਨਵਾਂ ਨਾਨਕਸਰ ਟਾਟ ਬੁਲੰਦਪੁਰੀ ਵਾਲੇ, ਉਹਨਾਂ ਨੇ ਸਾਰੀ ਜ਼ਿੰਦਗੀ ਪਿਆਰਿਓ ਇੱਕ ਸਧਾਰਨ ਜੇ ਪੁਰਸ਼ ਬਣ ਕੇ ਬਤੀਤ ਕਰ ਦਿੱਤੀ। 100 ਸਾਲ ਦੀ ਉਹ ਭਗਤੀ ਕਰ, ਵਾਹਿਗੁਰੂ 100 ਜਨਮ ਦੀ ਭਗਤੀ ਉਹ ਕਰ ਰਹੇ ਸਨ, ਪਿਛਲੇ ਤਮਾਮ ਜਨਮਾਂ ਦੇ ਨਾਂ ਲੈ ਕੇ ਵੀ ਸੰਗਤ ਨੂੰ ਦੱਸੇ। ਉਸ ਮਹਾਨ ਪੁਰਖ ਨੇ ਕੀ ਕਰਨਾ, ਉਹ ਨਾਲ ਸਿੱਖਾਦਾਰ, ਅਜੇ ਉਹ 96 ਚ ਉਹਨਾਂ ਨੇ ਆਪਣਾ ਚੋਲਾ ਤਿਆਗਿਆ, ਤੇ ਉਹਨਾਂ ਨੇ ਕੀ ਕਰਨਾ ਨਾਲ ਸਿੱਖਾਦਾਰ, ਉਹਨਾਂ ਨੇ ਕਹਿਣਾ ਮਹਾਂਪੁਰਸ਼ੋ ਅੱਜ ਸੰਗਤ ਦਾ ਸਮਾਂ ਹੋ ਗਿਆ, ਕਿੰਨੇ ਕੁ ਤੱਪੜ ਵਿਛਾਈਏ? ਉਹਨਾਂ ਕਹਿਣਾ ਚਾਰ ਵਿਛਾ ਦਿਓ। ਜਦੋਂ ਸੰਗਤ ਆਉਣਾ ਤੇ ਚਾਰ ਤੱਪੜਾਂ ਤੇ ਬੈਠਣ ਜਿਹਨੀ ਸੰਗਤ ਨੇ ਆਉਣਾ। ਅਗਲੇ ਦਿਨ ਕਹਿਣਾ ਜੀ ਅੱਜ ਕਿੰਨੇ ਵਿਛਾਈਏ? ਛੇ ਵਿਛਾ ਦਿਓ। ਉਨੀ ਸੰਗਤ ਆਉਣਾ, ਦਸ ਹੋ ਗਏ, ਵੀਹ ਹੋ ਗਏ, ਹੌਲੀ ਹੌਲੀ ਪੰਜਾਹ ਤੱਕ ਚਲੇ ਗਏ। ਤੇ ਸਿੰਘ ਕਹਿਣ ਲੱਗੇ ਮੈਂ ਪੁਰਖੋ ਸੰਗਤ ਬਹੁਤ ਆਉਣ ਲੱਗ ਪਈ ਏ, ਕਹਿੰਦੇ ਘਟਾ ਦੇਣੇ ਆ, ਅੱਜ ਚਾਲੀ ਵਿਛਾਇਆ ਜੇ। ਉਸੇ ਤਰ੍ਹਾਂ ਉਨੀ ਸੰਗਤ ਆਈ, ਹੌਲੀ ਹੌਲੀ ਦਸ ਤੇ ਆ ਗਏ। ਇਥੋਂ ਤੱਕ ਨੌਬਤ ਆ ਗਈ ਵੀ ਇੱਕ ਤੱਪੜ ਵਿਛੇ ਉਨੀ ਕੁ ਸੰਗਤ। ਕਿੱਥੇ ਤਾਂ ਪੰਜ ਸੱਤ ਸੌ ਆਦਮੀ ਆ ਰਿਹਾ ਤੇ ਕਿੱਥੇ ਕੇਵਲ ਵੀਹ ਆਦਮੀ ਤੱਕ ਰਹਿ ਗਏ। ਤੇ ਸੇਵਾ ਦਾ ਡਰ ਕੇ ਕਹਿਣ ਲੱਗੇ ਮਹਾਂਪੁਰਖੋ ਇਹ ਤਾਂ ਹੁਣ ਦਸ ਕੁ ਸਰੀਰ ਹੈਗੇ, ਸਾਨੂੰ ਖੁਦ ਆਪਣੇ ਤੇ ਸ਼ੱਕ ਪੈ ਗਿਆ ਈ, ਅਸੀਂ ਨਾ ਇਸ ਡਰ ਨਾਲੋਂ ਟੁੱਟ ਕੇ ਕਿਧਰੇ ਅਲੱਗ ਹੋ ਜਾਈਏ, ਕਿਰਪਾ ਕਰੋ ਕਿ ਇਹ ਸੰਕੋਚੋ। ਇਹਦਾ ਮਤਲਬ ਮਹਾਨ ਪੁਰਖ ਸਤਿਗੁਰੂ ਦੇ ਪਿਆਰੇ ਤੇ ਸਮਰੱਥ ਗੁਰੂ ਆਪ ਸ੍ਰਿਸ਼ਟੀ ਦਾ ਮਾਲਕ, ਸਾਰਾ ਕੁਝ ਉਹਦੇ ਹੁਕਮ ਵਿੱਚ ਇਹ ਚੱਲ ਰਿਹਾ ਹੈ। ਅਰਦਾਸ ਦਾ ਮਤਲਬ ਕੇਵਲ ਖੱਤ ਜੋੜ ਕੇ ਚਾਰ ਪੰਜ ਮਿੰਟ ਖਲੋਣ ਦਾ ਨਾਮ ਨਹੀਂ। ਸਤਿਗੁਰੂ ਕਹਿੰਦੇ ਉਹਦੇ ਮਗਰ ਜੋ ਭਾਵਨਾ ਖੜੀ ਹੈ, ਜਿੰਨਾ ਚਿਰ ਉਹ ਨਹੀਂ ਪੈਦਾ ਕਰੋਗੇ ਉਨਾ ਚਿਰ ਕੁਛ ਨਹੀਂ ਪਾਉਣਾ। ਹੋ ਜਾਏਗਾ ਸਾਰਾ ਕੁਝ ਉਸ ਮਾਲਕ ਨੂੰ ਅੰਤਰ ਜਾਪੀ ਜਾਣ ਕੇ ਸਿਆਣਪ ਛੱਡਾਂਗੇ। ਬਾਬਾ ਸੱਤਾ ਬਲਵੰਡ ਜੀ ਖਾਲੀ ਰਹਿ ਗਏ, ਦੌਲਤ ਘੱਟ ਪਾਈ, ਨਾਰਾਜ਼ ਹੋ ਗਏ। ਪਹਿਲਾਂ ਸਿਆਣਪ ਨੇ ਝੋਲੀ ਵਿੱਚ ਦਾਤ ਘੱਟ ਪਾਈ, ਮੁੜ ਕੇ ਗੁਰੂ ਤੋਂ ਦੂਰ ਕੀਤਾ। ਕੀ ਲੈਣਾ ਐਹੋ ਜੀ ਸਿਆਣਪ ਤੋਂ? ਕਿੰਨੀ ਕੁਛ ਬੁੱਧ ਨੇ ਇਸ ਨੂੰ ਇਹਦੀ ਝੋਲੀ ਭਰੀ, ਸਗੋਂ ਖਾਲੀ ਕੀਤੀ। ਗੁਰੂ ਕੇ ਪਿਆਰਿਓ ਵਿੱਚ ਕੁਝ ਪਾਇਆ ਤੇ ਨਹੀਂ। ਤਾਂ ਹੀ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਆਖਦੇ ਨੇ ਤੂੰ ਇੰਜ ਕਰ, ਗੁਰੂ ਗ੍ਰੰਥ ਸਾਹਿਬ ਪਿਤਾ ਕੋਲ ਪੁੱਛ, ਜਦੋਂ ਅਰਦਾਸ ਕਰਦਾ ਜਾ ਤੇ ਅੰਦਰ ਤੇਰਾ ਖਾਲੀ ਕੁੰਦਿਆ ਤੁਰਿਆ ਜਾਵੇ। ਇਹ ਅਰਦਾਸ ਕਰਨ ਲਈ ਹੋ ਸਕਦਾ ਤੈਨੂੰ ਕਈ ਸਾਲ ਲੱਗ ਜਾਣ, ਹੋ ਸਕਦਾ ਕੁਝ ਪਲ ਲੱਗ ਜਾਣ। ਪਿਆਰੇ ਇਹ ਤੂੰ ਵੇਖਣਾ ਵੀ ਅੰਦਰ ਨੂੰ ਕਦੋਂ ਕੋ ਨੀਵਾਂ ਕਰ ਸਕੇਗਾ। ਸਾਈਂ ਉੱਚਾ ਨਜ਼ਰ ਆਵੇ, ਤੂੰ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਕਾਇਦਾ ਇਹ ਢੰਗ ਸਿਖਾਇਆ ਗਿਆ ਹੈ। ਭੱਟਾਂ ਦੇ ਸਵਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹੋ ਤੇ ਭੱਟ ਦਾਸ ਜੀ ਕੋਏ ਨੇ, ਉਹਨਾਂ ਨੇ ਨਾ ਕਿਰਪਾ ਕੀਤੀ ਵੀ ਜਿਉਂ ਜਿਉਂ ਜਗਿਆਸੂ ਅਰਦਾਸ ਕਰੇਗਾ ਤਿਉਂ ਤਿਉਂ ਉਹਦਾ ਮਨ ਨੀਵਾਂ ਕੁੰਦਾ ਚਲਾ ਜਾਏ। ਉਹਨਾਂ ਨੇ ਅਰਦਾਸ ਕੀਤੇ, ਉਹਨਾਂ ਦੇ ਪਿਆਰੇ ਸ਼ਬਦ ਨੇ, ਹਜ਼ੂਰ ਕਹਿੰਦੇ ਅਬ ਰਾਖੋ ਦਾਸ ਪਾਠ ਕੀ ਲਾਜ, ਹੇ ਵਾਹਿਗੁਰੂ ਮੇਰੀ ਦਾਸ ਭੱਟ ਦੀ ਲਾਜ ਰੱਖ। ਪਰ ਜੇ ਤਾਂ ਇੱਚੀ ਖਲੋ ਜਾਵੇ ਅੰਦਰ ਤੇ ਗੱਲ ਬਣਦੀ, ਕਹਿੰਦਾ ਰਹੇ ਵੀ ਲਾਜ ਰੱਖੋ, ਸਤਿਗੁਰੂ ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ, ਦੁਨੀਆਂ ਦੇ ਕਾਜ ਵੀ ਤੁਸਾਂ ਕਰਨੇ ਨੇ, ਆਤਮਾ ਦੇ ਕਾਜ ਵੀ ਤੁਸਾਂ ਕਰਨੇ ਨੇ, ਤੇਰੇ ਤੋਂ ਬਿਨਾਂ ਕੋਈ ਹੋਰ ਮੈਨੂੰ ਓਟ ਆਸਰਾ ਨਹੀਂ, ਛੱਡ ਕੇ ਮੈਂ ਤੇਰਾ ਦਰ ਜਾਣਾ ਨਹੀਂ ਕਿਧਰੇ, ਤੇਰੇ ਘਰ ਤੋਂ ਇਲਾਵਾ ਕਿਧਰੇ ਹੋਰ ਮੈਨੂੰ ਮਿਲਣਾ ਵੀ ਕੁਝ ਨਹੀਂ। ਸਤਸੰਗਿਓ ਪਰ ਨਹੀਂ ਅਗੋਂ ਦਲੀਲ ਸ਼ੁਰੂ ਹੋ ਗਈ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਪਾਰੇ ਕਰ ਆਜ। ਕਹਿਣ ਲੱਗੇ ਕਿ ਨਿਰੰਕਾਰ ਪ੍ਰਹਿਲਾਦ ਦੀ ਵੀ ਤਾਂ ਤੁਸਾਂ ਲਾਜ ਰੱਖੀ ਸੀ, ਹਰਨਾਕਸ਼ ਨੂੰ ਮਾਰ ਮੁਕਾਇਆ, ਪ੍ਰਹਿਲਾਦ ਨੂੰ ਬਲ ਦੀ ਅੱਗ ਵਿੱਚ ਵੀ ਤੱਤੀ ਵਾਰ ਨਾ ਲੱਗਣ ਦਿੱਤੇ, ਪਹਾੜ ਤੋਂ ਸੁੱਟਿਆ ਤੇ ਉਹਨੂੰ ਕੁਝ ਵੀ ਨਾ ਖੋਇਆ, ਪਾਣੀ 'ਚ ਡੋਬਿਆ ਨੂੰ ਤਾਂ ਕੁਝ ਨਾ ਖੋਇਆ। ਪ੍ਰਹਿਲਾਦ ਦੀ ਤੁਸਾਂ ਨੇ ਬਾਂਹ ਪਕੜੀ, ਮੇਰੀ ਪਕੜੋ। ਆਵਾਜ਼ ਆਈ ਭੱਟ ਜੀ ਅਜੇ ਦਲੀਲ ਚੱਲ ਰਹੀ ਹੈ ਤੇ ਤੁਲਨਾ ਆਪਣੀ ਕਰ ਰਹੇ ਹੋ ਉਸ ਮਹਾਨ ਪੁਰਖ ਬ੍ਰਹਮ ਗਿਆਨੀ ਨਾਲ ਜਿਹੜਾ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਭਗਤੀ ਕਰ ਰਿਹਾ ਹੋਏਗਾ। ਤੇ ਕਹਿੰਦੇ ਹੋ ਜੀ ਪ੍ਰਹਿਲਾਦ ਦੀ ਜਿਵੇਂ ਰੱਖ ਲਈ ਮੇਰੀ ਵੀ ਰੱਖ ਲਓ, ਨਹੀਂ ਤਾਂ ਪੰਜ ਸਾਲ ਦਾ ਬੱਚਾ ਇਤਨੀ ਉੱਚੀ ਅਵਸਥਾ ਦਾ ਕਿਵੇਂ ਮਾਲਕ ਹੋਏਗਾ? ਪਿਆਰਿਓ ਫਿਰ ਕਿੱਛੋਂ ਕਹਾਣੀ ਤੁਰਦੀ ਹੈ ਸਾਡੀ, ਕਿੱਥੇ ਆ ਕੇ ਮੁੱਕਦੇ? ਐਵੇਂ ਭਰਮ ਨਾ ਕਰਿਆ ਕਰੋ ਵੀ ਇੱਕ ਬੱਚਾ ਤਾਂ ਪੰਜ ਸਾਲ ਵਿੱਚ ਹੀ ਉੱਚੀ ਅਵਸਥਾ ਦਾ ਮਾਲਕ ਹੈ ਤੇ ਦੂਸਰਾ ਨੱਬੇ ਸਾਲ ਦਾ ਵੀ ਹੋ ਕੇ ਜੇ ਟਿਕ ਨਹੀਂ ਰਿਹਾ ਉਹਦਾ ਮਨ, ਪਤਾ ਨਹੀਂ ਉਹ ਕਿੰਨੇ ਕੁ ਜਨਮ ਤੋਂ ਕਿੱਛੋਂ ਕਰਕੇ ਤੁਰਿਆ ਹੋਇਆ ਏ, ਇਹ ਅਸੀਂ ਕੀ ਜਾਣੀਏ। ਹਾਂ ਇਹ ਜ਼ਰੂਰ ਭਰੋਸਾ ਕਰਿਆ ਜੇ ਸਾਹਿਬ ਨਾ ਤਾਂ ਗੁਰੂ ਨਾਨਕ ਦਾ ਘਰ ਜਨਮ ਵੇਖਦਾ ਕਿੰਨੇ ਜਨਮਾਂ ਤੋਂ ਲੱਗੇ ਹੋ, ਨਾ ਮੇਰੇ ਸਮਰੱਥ ਗੁਰੂ ਪਿਤਾ ਦਾ ਘਰ ਇਹ ਵੇਖਦਾ ਕਿਤਨੇ ਸਾਲਾਂ ਤੋਂ ਲੱਗੇ ਹੋ, ਨਾ ਵੇਖਦਾ ਮੇਰਾ ਗੁਰੂ ਦਾਤਾ ਵੀ ਕਿਤਨੇ ਕੁ ਰੋਜ਼ ਘੰਟੇ ਲਾਉਂਦੇ ਹੋ, ਇਹ ਵੇਖਦੇ ਨੇ ਵੀ ਤੁਸੀਂ ਕਿੰਨੀ ਛੇਤੀ ਅਹੰਕਾਰ ਛੱਡ ਕੇ ਗੁਰੂ ਨਾਨਕ ਦੇ ਚਰਨਾਂ 'ਚ ਡਿੱਗ ਪੈਂਦੇ ਹੋ। ਜੇ ਛਿੰਨ ਵਿੱਚ ਵੀ ਉਹ ਦੇ ਸਕਦਾ ਹੈ, ਜਦੋਂ ਗੁਰੂ ਸ਼ਬਦ ਦੇ ਦਰਸ਼ਨ ਕਰੋਗੇ ਨਾ, ਕਿ ਸਾਹਿਬ ਕਹਿੰਦੇ ਖਿੰਨ ਮੈਂ ਕਰੇ ਨਿਕਾਲ ਊਣੇ ਸੁਬਰ ਭਾਰ, ਛਿੰਨ ਦੇ ਅੰਦਰ ਉਹ ਤਾਂ ਨਿਕਾਲ ਕਰ ਦਿੰਦਾ, ਖਾਲੀ ਭਾਂਡੇ ਭਰੀ ਜਾ ਰਿਹਾ ਏ, ਪਰ ਕੋਈ ਇੱਕ ਛਿੰਨ ਜਦੋਂ ਉਹ ਡਿੱਗਦਾ ਗੱਲ ਉਦੋਂ ਬਣਦੀ ਹੈ। ਜਿੰਨਾ ਚਿਰ ਅੰਦਰ ਨਹੀਂ ਡਿੱਗਦਾ, ਬਾਹਰੋਂ ਜਿੰਨਾ ਮਰਜ਼ੀ ਡਿੱਗਦਾ ਰਹੇ ਗੱਲ ਨਹੀਂ ਬਣਦੀ, ਪਰ ਬਾਹਰੋਂ ਡਿੱਗ ਡਿੱਗ ਕੇ ਅੰਦਰ ਨੇ ਡਿੱਗਣਾ ਏ। ਬਾਹਰੋਂ ਅਰਦਾਸਾਂ ਕਰ ਕਰਕੇ ਇਸ ਨੂੰ ਉਹ ਵੀ ਅਰਦਾਸ ਕਰਨ ਦੀ ਜਾਂਚ ਆਏਗੀ, ਬਾਹਰੋਂ ਪੁਕਾਰ ਕਰ ਕਰਕੇ ਇਹਦਾ ਅੰਦਰ ਇੱਕ ਦਿਨ ਪੁਕਾਰ ਵੀ ਸ਼ਾਮਿਲ ਹੋਏਗਾ। ਤੇ ਭੱਟਾਂ ਨੂੰ ਭੱਟ ਦਾਸ ਜੀ ਦਾ ਸ਼ਬਦ ਕਹਿ ਰਿਹਾ ਸਾਂ, ਆਵਾਜ਼ ਆਈ ਭਗਤ ਪ੍ਰਹਿਲਾਦ ਨੂੰ ਤੁਲਨਾ ਕਰ ਰਿਹਾ, ਕੁਝ ਹੋਰ ਨੀਵਾਂ ਹੋ ਗਿਆ ਮਨ, ਕਹਿਣ ਲੱਗੇ ਪੁਨ ਦਰੋਪਦੀ ਲਾਜ ਰੱਖੀ ਖਰ ਪ੍ਰਭ ਜੇ, ਛੀਨਤ ਬਸਤਰ ਦੀਨ ਬੋ ਸਾਜ, ਮੈਨੂੰ ਉਸ ਅਨਾਥ ਦਰੋਪਦੀ ਵਰਗਾ ਜਾਣੋ, ਜਿਹਨੇ ਦੁੱਖ ਵੇਲੇ ਕੇਵਲ ਰੱਬ ਦਾ ਆਸਰਾ ਲਿਆ ਸੀ, ਪਹਿਲਾਂ ਉਹਦੀ ਕੋਈ ਭਗਤੀ ਨਹੀਂ, ਪਰ ਜਦੋਂ ਚਾਰ ਚਪੇਰੇ ਦੁਸ਼ਮਣ ਹੀ ਦੁਸ਼ਮਣ ਆ ਖਲੋਤੇ, ਆਪਣੇ ਵੀ ਬੇਗਾਨੇ ਹੋ ਗਏ, ਸਾਂਝਾ ਗੁਰੂ ਵੀ ਕਿਸੇ ਦੀ ਇੱਜ਼ਤ ਪਾਤਾ ਰਾਖਾ ਨਾ ਬਣਿਆ, ਉਦੋਂ ਕਿਹਾ ਸੀ ਮੇਰਾ ਤੇਰੇ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ, ਤੇ ਉਹਦੇ ਬਸਤਰ ਦੇਖ ਕੇ ਰੱਬ ਨੇ ਪੜਦੇ ਕੱਜ ਦਿੱਤੇ। ਕਹਿਣ ਲੱਗੇ ਦਾਤਾ ਮੈਨੂੰ ਦੁੱਖ ਵੇਲੇ ਮੈਂ ਕਿਰਿਆ, ਮੈਨੂੰ ਦਰੋਪਦੀ ਵਾਂਗੂ ਮੇਰੀ ਲਾਜ ਰੱਖ ਲਓ। ਆਵਾਜ਼ ਆਈ ਦਰੋਪਦੀ ਨੇ ਬਾਕੀ ਆਸਰੇ ਛੱਡ ਦਿੱਤੇ ਸਨ, ਪਰ ਤੇਰੇ ਅੰਦਰ ਅਜੇ ਕੋਈ ਆਸਰਾ ਹੋਰ ਹੈ, ਤੈਨੂੰ ਕੋਈ ਦੂਜਾ ਨਜ਼ਰ ਆ ਰਿਹਾ ਏ, ਭਾਵੇਂ ਦਰੋਪਦੀ ਨਜ਼ਰ ਆ ਰਹੀ, ਕੋਈ ਦੂਜਾ ਕਿਦਾਰ ਨਜ਼ਰ ਆ ਰਿਹਾ ਏ ਨਾ, ਅਜੇ ਇੱਕ ਤਾਂ ਨਹੀਂ ਨਾ ਨਜ਼ਰ ਆਇਆ, ਦਲੀਲ ਤਾਂ ਜਦੋਂ ਆਏਗੀ ਕਿਸੇ ਦੂਸਰੇ ਪਾਸੇ ਧਿਆਨ ਜਾਏਗਾ। ਸਾਹਿਬ ਕਹਿੰਦੇ ਤੇਰਾ ਅੰਦਰ ਇੱਕ ਪਾਸੇ ਚਾਹੀਦਾ ਹੈ, ਤੇ ਜਦੋਂ ਨਾ ਸੁਣੀ ਗਏ ਮਨ ਹੋਰ ਨੀਵਾਂ ਹੋ ਗਿਆ। ਕਹਿਣ ਲੱਗੇ ਗਰੀਬ ਅਨੁਵਾਦ, ਪਿਤਾ ਜੀ ਕਿਰਪਾ ਕਰੋ, ਸੁਦਾਮਾ ਅਪਦਾ ਤੇ ਰਾਖਿਆ, ਸੁਦਾਮਾ ਗਰੀਬ ਸੀ ਮੈਨੂੰ ਗਰੀਬ ਜਾਣੋ, ਅਜੇ ਦੂਸਰਾ ਨਜ਼ਰ ਆਇਆ ਗਨਕਾ ਪੜਤ ਪੂਰੇ ਤੇ ਕਾਜ। ਕਹਿਣ ਲੱਗੇ ਮੈਨੂੰ ਗਨਕਾ ਵਰਗਾ ਪਾਪੀ ਜਾਣ ਕੇ, ਜਿਹਨੇ ਆਪਣੇ ਤਨ ਨੂੰ ਸਾਰੀ ਜ਼ਿੰਦਗੀ ਵੇਚਿਆ, ਪਰ ਇੱਕ ਦਿਨ ਆਇਆ ਜਦੋਂ ਇੱਕ ਸਾਧੂ ਦਾ ਬਚਨ ਕਮਾ ਕੇ ਉਹ ਵੀ ਤਰ ਗਏ, ਮੇਰਾ ਤੇਰੇ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਪਹਿਲਾਂ ਭਗਤ ਪ੍ਰਹਿਲਾਦ ਬ੍ਰਹਮ ਗਿਆਨੀ ਨਾਲ ਤੁਲਨਾ ਕੀਤੀ, ਫਿਰ ਪਿਆਰਿਓ ਦਰੋਪਦੀ ਨਾਲ ਹੋਰ ਛੋਟਾ ਹੋ ਗਿਆ ਤਾਲ, ਸੁਦਾਮਾ ਹੋਰ ਛੋਟਾ ਹੋ ਗਿਆ। ਗਨਕਾ ਇੱਕ ਪ੍ਰਤੀਕ ਹੈ, ਜਦੋਂ ਕਹਿੰਦਾ ਹੈ ਵੀ ਮੇਰੇ ਵਰਗਾ ਕੋਈ ਪਾਪੀ ਤੇ ਗੁਨਾਹਗਾਰ ਹੋਰ ਨਹੀਂ ਹੈ। ਜਦੋਂ ਇਹ ਮਨ ਮੰਨ ਗਿਆ ਨਾ ਵੀ ਮੇਰੇ ਵਰਗਾ ਪਾਪੀ ਕੋਈ ਨਹੀਂ, ਤੇ ਕਹਿੰਦੇ ਸ੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ ਰੱਖ ਉਦਾਸ ਭਾਟ ਕੀ ਲਾਜ, ਬਸ ਉਦੋਂ ਹੀ ਉਹ ਪ੍ਰਸੰਨ ਹੋ ਗਏ ਤੇ ਲਾਜ ਰੱਖ ਲਈ। ਇਹਦਾ ਮਤਲਬ ਇਹ ਹੋਇਆ, ਇਹ ਸਾਰਾ ਕੁਝ ਕਦੋਂ ਹੋਏਗਾ? ਪਿਆਰਿਓ ਗੱਲਾਂ ਨਾਲ ਨਹੀਂ, ਜਦੋਂ ਸਿੱਖ ਰੋਜ਼ ਨਿਤਨੇਮ ਕਰਦਾ, ਨਾਮ ਜਪਦਾ, ਧਰਮ ਦੀ ਕਿਰਤ ਕਰਦਾ। ਪਹਿਲਾਂ ਅਸੀਂ 11 ਕੁ ਬਚਨ ਸਾਂਝੇ ਕਰ ਚੁੱਕੇ ਹਾਂ, ਇੱਕ ਤਰਤੀਬ ਹੈ ਸਿੱਖੀ ਕਮਾਣ ਦੀ ਗੁਰੂ ਕੇ ਪਿਆਰਿਓ, ਤਾਂ ਹੀ ਧਰਮ ਦੀ ਕਿਰਤ ਤੋਂ ਸ਼ੁਰੂ ਕੀਤਾ ਸੀ ਆ ਬਚਨ ਸਤਿਗੁਰੂ ਜੀ ਦਾ, ਹਜ਼ੂਰ ਦਾ ਇੱਕ ਦੂਜੇ ਨਾਲ ਸੰਬੰਧਿਤ ਨੇ। ਜੇ ਕਹੀਏ ਬਾਕੀ ਸਾਰਾ ਕੁਝ ਛੱਡ ਦੇਈਏ, ਜਦੋਂ ਲੋੜ ਪਵੇ ਤੇ ਅਰਦਾਸ ਕਰਾ ਲਈਏ, ਤੇ ਅੰਦਰ ਜਿਹੋ ਜਿਹਾ ਮਰਜ਼ੀ ਹੋਏ, ਨਹੀਂ ਸਤਿਗੁਰੂ ਜੀ ਕਹਿਣ ਲੱਗੇ ਨੇ ਸਿੱਖਾ ਤੇਰੇ ਤਮਾਮ ਕਾਰਜ ਰਾਸ ਹੋਣਗੇ, ਤੋ ਹਰ ਕਾਰਜ ਦੀ ਪ੍ਰਾਰੰਭਤਾ ਵੇਲੇ ਅਰਦਾਸ ਕਰ। ਸਤਿਗੁਰੂ ਤਾਂ ਚਾਹੁੰਦੇ ਨੇ ਮੇਰਾ ਸਿੱਖ ਦੁਨੀਆਂ ਦੇ ਸੁੱਖ ਵੀ ਮਾਣੇ ਤੇ ਪਰਲੋਕ ਦੇ ਵੀ। ਇਹ ਕਦੇ ਨਹੀਂ ਸਤਿਗੁਰੂ ਚਾਹੁੰਦੇ ਵੀ ਇਸ ਦੁਨੀਆਂ ਵਿੱਚ ਮੇਰਾ ਸਿੱਖ ਰੁਲਦਾ ਫਿਰੇ। ਤੁਸੀਂ ਵੇਖੋ ਪੰਚਮ ਪਿਤਾ ਦੀ ਦਿਆਲਤਾ, ਜਦੋਂ ਪ੍ਰਸੰਨ ਹੁੰਦੇ ਨੇ ਤੇ ਕਹਿੰਦੇ ਇਹ ਲੋਕ ਸੁਖੀ ਹੈ, ਪਹਿਲਾਂ ਤੁਹਾਡਾ ਇਹ ਲੋਕ ਸੁਖੀ ਹੋਵੇ, ਪਰ ਲੋਕ ਸੁਖੇਲੇ ਉਹ ਬਾਅਦ ਵਿੱਚ ਸੁਖੇਲਾ ਹੋਏ। ਨਾਨਕ ਹਰ ਪ੍ਰਭ ਆਪੇ ਮੇਲੇ, ਉਹ ਤੁਹਾਡੇ ਤੇ ਕਿਰਪਾ ਕਰੇ, ਪਰ ਅੰਦਰ ਗੁਰੂ ਕੇ ਪਿਆਰ ਨੂੰ ਮਨ ਨੀਵਾਂ ਹੋਏ ਤਾਂ ਹੀ ਨਾ, ਜੇ ਇਹ ਨੀਵਾਂ ਨਹੀਂ ਹੋ ਰਿਹਾ, ਮਨ ਤਾਂ ਉੱਚਾ ਅਹੰਕਾਰ ਦੀ ਟੀਸੀ ਤੇ ਬੈਠਾ, ਇਹਦੇ ਅੰਦਰ ਇਕਾਗਰਤਾ ਨਹੀਂ ਬਣ ਰਹੀ, ਤਾਂ ਪਿਆਰਿਓ ਕਹਾਣੀ ਤਾਂ ਨਹੀਂ ਜੇ ਬਣਦੀ। ਮਤ ਸੋਚੋ ਕਿਸੇ ਦੂਸਰੇ ਨੂੰ ਦੋਸ਼ ਦੇਵੋ ਕੋਈ ਅਰਦਾਸ ਉਹਦੀ ਪੂਰੀ ਨਹੀਂ ਹੋਈ ਜਾਂ ਮੈਂ ਕੀਤੀ ਨਹੀਂ ਪੂਰੀ ਕੋਈ। ਅਸਲੀਅਤ ਇਹ ਵੇ ਅਜੇ ਤੈਨੂੰ ਅਰਦਾਸ ਕਰਨ ਦੀ ਜਾਚ ਹੀ ਨਹੀਂ ਆਈ। ਜਿਸ ਥਾਂ ਤੇ ਤੂੰ ਖੜਾ ਹੋ ਕੇ ਨੀਵਾਂ ਹੋ ਕੇ ਪੁਕਾਰ ਕਰਨੀ ਸੀ ਉਹ ਥਾਂ ਹੀ ਤੂੰ ਮੱਲੀ। ਸਰਦਾਰ ਹਰੀ ਸਿੰਘ ਨਲਵਾ ਉਹਨਾਂ ਦਾ ਪੁੱਤਰ ਸਰਦਾਰ ਜਵਾਹਰ ਸਿੰਘ ਹੋਇਆ। ਹੁਣ ਨਲਵਾ ਇੱਕ ਇਹੋ ਜਿਹਾ ਬਹਾਦਰ ਸੂਰਮਾ ਉੱਚੇ ਆਚਰਣ ਦਾ ਮਾਲਕ ਕੇ ਲੋਕ ਅੱਜ ਤੱਕ ਉਹਨੂੰ ਯਾਦ ਕਰਦੇ ਨੇ। ਪਿਆਰਿਓ ਉਹਦੇ ਅੰਦਰਲੀ ਤੇ ਬਾਹਰਲੀ ਤਾਕਤ ਕਰਕੇ, ਪਰ ਉਹਨਾਂ ਦੇ ਪੁੱਤਰ ਸਰਦਾਰ ਜਵਾਹਰ ਸਿੰਘ ਜੀ ਉਹਨਾਂ ਦੇ ਘਰ ਕੋਈ ਸੰਤਾਨ ਨਾ ਕੋਈ ਤੇ ਉਹਨਾਂ ਨੂੰ ਪਤਾ ਸੀ ਕਿ ਸਾਡੀ ਪਰੰਪਰਾ ਏ ਸਿੱਖ ਆਪ ਵੀ ਅਰਦਾਸ ਕਰਦਾ ਹੈ ਜਦੋਂ ਨਹੀਂ ਕਾਰਜ ਪੂਰਾ ਹੁੰਦਾ ਇਹ ਸੰਗਤ ਦੀ ਚਰਨ ਧੂੜ ਲੈਂਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ, ਸੰਗਤ ਕੋਲੋਂ ਅਰਦਾਸ ਕਰਾਉਂਦਾ ਏ। ਮਨ ਨੀਵਾਂ ਹੋਇਆ ਤੇ ਤਾਂ ਹੀ ਕਿਹਾ ਨਾ ਵੀ ਮੈਂ ਉਹ ਉਸ ਯੋਗ ਨਹੀਂ, ਮੈਂ ਸੰਗਤ ਮੇਰੀ ਮਦਦ ਕਰੇ। ਆਪਣੇ ਆਪ ਨੂੰ ਹੋਰ ਛੋਟਾ ਲੈ ਗਿਆ। ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਮਹਾਂਪੁਰਖਾਂ ਨੂੰ ਬੁਲਾਇਆ, ਨਾਲ ਸੰਗਤ ਉਹਨਾਂ ਨਾਲ ਪੌਜਾਂ ਵੀ ਹੁੰਦੀਆਂ ਸਨ, ਲੰਗਰ ਛਕਾਇਆ। ਛਕਾਉਣ ਤੋਂ ਬਾਅਦ ਕਹਿੰਦੇ ਜੀ ਅਰਦਾਸ ਕਰੋ ਘਰ ਸੰਤਾਨ ਹੋਵੇ। ਬਾਬਾ ਜੀ ਨੇ ਕੱਚ ਧੋਤੇ, ਅਰਦਾਸ ਕੀਤੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਿਤਾ ਜੀ ਦਾਣਾ ਪਾਣੀ ਤੁਹਾਡਾ, ਟਹਿਲ ਪਾਣੀ ਨੌਕਰਾਂ ਚਾਕਰਾਂ ਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਾਦਾ ਭਲਾ। ਹੁਣ ਬੜਾ ਧੱਕਾ ਲੱਗਾ, ਮੈਂ ਇੰਨਾ ਪੈਸਾ ਖਰਚਿਆ, ਪ੍ਰਸ਼ਾਦ ਛਕਾਇਆ ਤੇ ਮੇਰੇ ਵਾਸਤੇ ਕੁਝ ਮੰਗਿਆ ਨਹੀਂ, ਨੌਕਰਾਂ ਦੀ ਅਰਦਾਸ ਹੋ ਗਈ, ਉਹਨਾਂ ਲਈ ਤਾਂ ਭਲਾ ਮੰਗਿਆ, ਮੇਰੀ ਲਈ ਤਾਂ ਗੱਲ ਹੀ ਨਹੀਂ ਹੋਈ। ਆ ਕੇ ਪੁੱਛਣ ਲੱਗਾ ਹੌਲੀ ਹੌਲੀ, ਮੈਂ ਪੁਰਖੋ ਮੇਰੀ ਅਰਦਾਸ ਭੁੱਲ ਗਏ ਹੋ, ਮੇਰੀ ਅਰਦਾਸ ਕਿਉਂ ਨਹੀਂ ਦੇ ਕੀਤੇ ਜਾਂ ਕੋਈ ਕਾਰਨ? ਕਹਿਣ ਲੱਗੇ ਕੋਈ ਚੱਲਿਆ, ਸੰਗਤ ਵੀ ਕਦੇ ਭੁੱਲਦੀ ਹੈ, ਗੁਰੂ ਦੇ ਪਿਆਰੇ ਵੀ ਕਦੇ ਭੁੱਲਦੇ ਹਨ, ਭੁੱਲ ਤਾਂ ਤੂੰ ਕਰ ਰਿਹਾ ਹੈ। ਕਹਿਣ ਲੱਗੇ ਕਾਰਨ ਭੋਲੇ ਕੀਤੀ ਇਹ ਵੀ ਤੂੰ ਆਪ ਕੇਵਲ ਪੈਸੇ ਦੇ ਘੁੰਮਦੇ ਵਿੱਚ ਬੈਠਾ ਏ, ਨੌਕਰਾਂ ਚਾਕਰਾਂ ਤੋਂ ਪ੍ਰਸ਼ਾਦ ਪਾਣੀ ਤਿਆਰ ਕਰਾ ਕੇ ਤੇ ਸਾਰਿਆਂ ਨੂੰ ਦੱਸਦਾ ਫਿਰਦਾ ਵੀ ਮੈਂ ਇੰਨਾ ਪੈਸਾ ਖਰਚ ਕੇ ਲੰਗਰ ਲਾ ਸਕਦਾ ਹਾਂ, ਤੇਰੀ ਤਾਂ ਘੁੰਮੇ ਬੋਲ ਲਈ ਕਹਿ, ਚਾਹੀਦਾ ਇਹ ਸੀ ਵੀ ਦਾਣਾ ਪਾਣੀ ਤਾਂ ਸਤਿਗੁਰੂ ਜੀ ਦਿੰਦੇ ਨੇ, ਨਹੀਂ ਤਾਂ ਹਰ ਬੰਦਾ ਨਹੀਂ ਚਾਹੁੰਦਾ ਮੈਂ ਦੇਸ਼ ਦੇ ਮਾਲਕ ਬਣ ਜਾਵਾਂ। ਕੌਣ ਬਣਾਉਂਦਾ ਪਿਆਰਿਓ? ਕੋਈ ਉੱਪਰ ਹਸਤੀ ਬੈਠੀ ਏ ਜਿਹੜਾ ਪਿਆਰਿਓ ਵੱਖਰੇ ਵੱਖਰੇ ਭਾਂਡਿਆਂ ਵਿੱਚ ਕਿਸੇ ਨੂੰ ਪਦਵੀਆਂ ਦੌਲਤ ਨਾਪਣੀ ਦੇ ਰਹੀ ਹੈ, ਬੰਦੇ ਨੂੰ ਭੁਲੇਖਾ ਲੱਗ ਗਿਆ ਵੀ ਸ਼ਾਇਦ ਇਹ ਮੇਰੀ ਸਿਆਣਪ ਕਰਕੇ ਹੈ। ਬਾਬਾ ਜੀ ਕਹਿਣ ਲੱਗੇ ਦਾਣਾ ਪਾਣੀ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਸੀ, ਤੈਨੂੰ ਤਾਂ ਟਹਿਲ ਪਾਣੀ ਦੀ ਸੇਵਾ ਮਿਲਣੀ ਸੀ, ਉਹ ਤੇਰੀ ਕੌਮੇ ਨੇ ਤੈਨੂੰ ਕਰਨ ਨਹੀਂ ਦਿੱਤੇ। ਜਿਨ੍ਹਾਂ ਨੇ ਟਹਿਲ ਕੀਤੀ ਉਹਨਾਂ ਦੀ ਝੋਲੀ ਅੰਦਰ ਉਹ ਦਾਤ ਪੈ ਗਏ, ਇਸ ਲਈ ਤੂੰ ਤਾਂ ਕੁਛ ਕੀਤਾ ਹੀ ਨਹੀਂ। ਉਦੋਂ ਉਸ ਦੇ ਅੰਦਰ ਨੇ ਅਹਿਸਾਸ ਕੀਤਾ ਨਾਲੇ ਲੋੜ ਸੀ, ਫਿਰ ਦੁਬਾਰਾ ਉਸ ਨੇ ਪਿਆਰਿਓ ਮਨ ਨੀਵਾਂ ਕਰ ਹੱਥੀ ਸੇਵਾ ਕਰਨ ਤੋਂ ਬਾਅਦ ਜਦੋਂ ਅਰਦਾਸ ਕਰਾਈ ਤੇ ਗੁਰੂ ਨਾਨਕ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ੀ ਸੀ। ਪਰ ਸਾਨੂੰ ਇਹ ਤਾਂ ਸਾਰਾ ਕੁਛ ਤੋਂ ਪਤਾ ਲੱਗਦਾ ਏ ਵੀ ਪਿਆਰਿਓ ਆਪਣਾ ਅੰਦਰ ਕਿਹੋ ਜਿਹਾ ਹੋਏ। ਮੈਂ ਕੱਲ੍ਹ ਹੀ ਤੇ ਅੱਜ ਸਵੇਰ ਇਹ ਵੀ ਸੋਚ ਰਿਹਾ ਸਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਿਰਪਾ ਕਰਦੇ ਨੇ, ਜਦੋਂ ਸਿੱਖ ਇਹ ਅਰਦਾਸ ਕਰਦਾ ਹਰ ਕਾਰਜ ਦੀ ਪ੍ਰਾਰੰਭਤਾ ਲਈ, ਕੋਈ ਇਹੋ ਜਿਹੇ ਸਿੱਖ ਵੀ ਹੋਣਗੇ ਜਿਹੜੇ ਪਿਆਰੇ ਆਪਣੇ ਕਾਰਜ ਲਈ ਨਹੀਂ ਪੂਰੇ ਪੰਚ ਦੇ ਕਾਰਜਾਂ ਲਈ ਅਰਦਾਸ ਕਰਾਉਂਦੇ ਹੋਣ। ਤੇ ਇੱਕਦਮ ਧਿਆਨ ਕੈਨੇਡਾ ਦੇ ਇੱਕ ਸ਼ਹਿਰ ਵਿੱਚ ਚਲਾ ਗਿਆ, ਸਹਿਜ ਪਾਠ ਦਾ ਭੋਗ ਪਾਇਆ, ਉਹ ਜਾ ਕੇ ਰੱਖਦੇ ਪਰਿਵਾਰ ਅੰਮ੍ਰਿਤਧਾਰੀ ਹੈ, ਭੋਗ ਪੈਣਾ ਸੀ ਤੇ ਰਲ ਕੇ ਕਹਿੰਦੇ ਅਰਦਾਸ ਕਰੀਏ। ਤੇ ਜਦੋਂ ਅਰਦਾਸ ਕੀਤੀ ਤੇ ਕੁਦਰਤੀ ਚੌਰ ਦੂਸਰੇ ਸਿੰਘ ਨੇ ਪੜ੍ਹ ਲਿਆ, ਉਹਨੇ ਆਪ ਹੀ ਅਰਦਾਸ ਕਰਨ ਲਈ ਕਿਹਾ, ਕੀਤੀ ਅਰਦਾਸ ਤੇ ਅਰਦਾਸ ਕੀਤੀ ਸਤਿਗੁਰੂ ਜੀ ਸਹਿਜ ਪਾਠ ਕੀਤਾ ਏ ਸਮੁੱਚੀ ਮਨੁੱਖਤਾ ਦਾ ਭਲਾ ਹੋਵੇ। ਅੱਗੇ ਵੀ ਕਰਵਾ ਰਹੇ ਸਨ ਤੇ ਕਹਿਣ ਲੱਗੇ ਅੱਜ ਵੀ ਤੁਸਾਂ ਨੇ ਕਿਰਪਾ ਕੀਤੀ ਏ ਤੇ ਅੱਜ ਖੁਸ਼ੀ ਹੋਈ, ਫਿਰ ਅੱਜ ਦੁਬਾਰਾ ਸਤਿਗੁਰੂ ਨੇ ਇਹੋ ਜਿਹਾ ਪਤਾ ਨਹੀਂ ਮੇਰੀ ਮਨ ਦਾ ਵਿਸ਼ਵਾਸ ਪੱਕਾ ਕਰਨਾ ਸੀ, ਆਪਣੇ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਪਰਿਵਾਰ ਦੇ ਘਰ ਗਏ ਤੇ ਉਹਨਾਂ ਦੀ ਜਦੋਂ ਅਰਦਾਸ ਦੇ ਇਹ ਸ਼ਬਦ ਲਿਖਾਏ ਗਏ, ਪੰਚ ਦੀ ਚੜ੍ਹਦੀ ਕਲਾ ਲਈ ਅਸੀਂ ਸੁਖਮਨੀ ਸਾਹਿਬ ਦਾ ਪਾਠ ਤੇ ਪ੍ਰਸ਼ਾਦ ਦੀ ਸੇਵਾ ਹੋ ਰਹੀ ਹੈ, ਇਹ ਪਿਆਰਿਓ ਕਿਸੇ ਅੰਦਰਲੇ ਉੱਚੀ ਭਾਵਨਾ ਦੀ ਲਿਖਾਇਤ ਦੇ, ਕਿਉਂਕਿ ਜਦੋਂ ਸਰਬੱਤ ਦਾ ਜਾਂ ਪੰਚ ਦਾ ਭਲਕ ਮੰਗਦੇ ਹੋ ਨਾ, ਇਹ ਕੋਈ ਆਪਣਾ ਪਰਿਵਾਰ ਪੰਚ ਤੋਂ ਬਾਹਰ ਨਹੀਂ ਰਹਿ ਜਾਂਦਾ। ਜਦੋਂ ਕੋਈ ਕਿਸੇ ਦੂਸਰੇ ਲਈ, ਮਨੁੱਖਤਾ ਲਈ ਮੰਗਦਾ ਏ, ਨਿਰੰਕਾਰ ਉਹਦੇ 'ਤੇ ਪ੍ਰਸੰਨ ਹੋ ਕੇ ਉਹਦੇ ਮੰਗਣ ਨਾਲੋਂ ਕਈ ਗੁਣਾ ਵੱਧ ਉਹਦੀ ਝੋਲੀ ਵਿੱਚ ਦਾਤ ਪਾਉਂਦਾ ਹੈ। ਸਤਿਗੁਰੂ ਦੀ ਕਿਰਪਾ ਕਰਨ ਸਾਡੀਆਂ ਇਹ ਭਾਵਨਾਵਾਂ ਬਣਨ, ਅਸੀਂ ਆਪਣੇ ਆਪੇ ਨੂੰ ਪੜਚੋਲੀਏ, ਗੁਰੂ 'ਤੇ ਸ਼ੱਕ ਨਾ ਕਰੀਏ ਵੀ ਉਹ ਦਿੰਦਾ ਨਹੀਂ, ਬਸ ਇਹ ਵੇਖੀਏ ਸਤਿਗੁਰੂ ਆਵਾਜ਼ਾਂ ਮਾਰ ਕੇ ਦਿੰਦੇ ਕਹਿਣ, ਅਸੀਂ ਕੇਵਲ ਆਪਣੇ ਆਪ ਨੂੰ ਉਸ ਤਲ 'ਤੇ ਖਿਲਾਰੀਏ ਜਿੱਥੇ ਸਾਡੀ ਝੋਲੀ ਬਣ ਜਾਵੇ ਅਤੇ ਸਤਿਗੁਰੂ ਦਾਤ ਪਾਣ 'ਤੇ ਸਾਡੀ ਝੋਲੀ ਵਿੱਚ ਪੈ ਜਾਵੇ। ਸਹਿਬ ਕਿਰਪਾ ਕਰਨ, ਸਾਰੇ ਇੱਕ ਦੋ ਵਾਰ ਆਪੋ ਰਲ ਕੇ ਜੇ, ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਵੀ ਕਿਰਪਾ ਕਰਨ, ਜਿਵੇਂ ਪਿਆਰ ਨਾਲ ਆਪਣੇ ਚਰਨਾਂ ਵਿੱਚ ਲਿਆ ਬਿਠਾਉਂਦੇ ਕਰਨ। ਸੇਵਾ ਸਿਮਰਨ ਸਤਿਗੁਰੂ ਪਰਿਵਾਰ ਦੇ ਨੇ, ਪਿਆਰੀਆਂ ਸੰਗਤਾਂ ਕੋਲੋਂ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ, ਮਨ ਨੀਵਾਂ ਕਰਨ ਅਤੇ ਮਤ ਸਾਡੀ ਉੱਚੀ ਹੋਏ। ਸਦਾ ਹੀ ਅਰਦਾਸ ਕਰਕੇ ਕਰ ਕਾਰਜ ਨੂੰ ਪ੍ਰਾਰੰਭ ਕਰੀਏ। ਸਤਿਗੁਰੂ ਮਿਹਰ ਕਰੇ ਸਨ, ਸਫਲਤਾ ਬਖਸ਼ੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।